कृपा करो दीन के दाते, मेरा गुण अवगण ना विचारो को, माटी का क्या तोपे स्वामी, मानस की गत एही, काम क्रोध अर लोभ मोह बिनस जाए अहमेव, नानक प्रभु शरणागति कर प्रसाद गुरुदेव, दंडौत बंदन अनेक बार, सर्व कला समरथ डोलन तेरा खो हो प्रभु, नानक दे कर हथ परम सम्मान योग। जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या वेले दे गुरमत दीवान दी आप जी हाजरी भर रहे हो। सतगुरां दे अमृत बचना दा कीर्तन इस अस्थान दे हजूरी कीर्तनिए भाई ओंकार साहब जी उन्ने वाले असानू सरवण करा रहे सन। साध संगत पिछले 26-27 सालां तों सतगुरां दी कृपा सदका आप संगत दे हर साल गुरु शब्द राही सेवा करके दर्शन दीदार करदा आ रहा हां। इस वरे दे इस समागम दा अज पहला दिन है, पावां के पहला जदों प्रोग्राम बनते सन काफी समा पहला दस दिता जांदा सी। इस वरे बजुर्ग साढ़े बीमार ने, पता नहीं सी मैं पहुंचांगा जा नहीं। सिर्फ एक हफ्ता 10 दिन का समय जी उदे विच ही प्रबंधक वीरा ने यह सारा प्रोग्राम बना लिया है। आओ, मेरा ख्याल शायद अगले मंगलवार तक यह आपां विचार करांगे। संगत जी, आज जो भाई साहब ने गायन किया है आप इसे दी ही विचार करिए। उंज लड़ीवार कथा भगत कबीर साहब के श्लोकों की विचार चल रही है, वो आप कल नू आरंभ करांगे। भाई साहब जी शब्द पढ़ के गए, जी की बिरथा होए सो गुरपह अरदास कर, छोड़ सियानप सगल मन तन अर्पतार दो तुकां जो अस्थाई रूप गाइया आपां उस दी विचार करांगे ते सच है इन्हां दो तुकां दे विच ही अरदास करन दी जुग दस दित्ती है। आप जितने हजूर दे चरणा विच हाजिर हो ते जां अपने घरां विच बैठे, मैनूं पता है इस वक्त इंडिया विच बैठी संगत भी इत्थों सुणदी है कथा कीर्तन, होर देशां विच भी। आप साध संगत जी असीस बख्शो। धन श्री गुरु ग्रंथ साहिब महाराज कृपा करन, आप विच वरत के विचार करा लैन। गुरु बख्शी फतेह, अदब सहित बुलाओ जी। वाहिगुरु जी का खालसा, वाहिगुरु जी की फतेह। शब्द दे अखरी अर्थ सन, जी की बिरथा होए सो गुरपह अरदास कर। जी दा लफ्जी अर्थ है जी जीव प्राणी। एक जी दा अर्थ है साडा अंदर आत्म। जी की बिरथा होए, गुरु ग्रंथ साहिब विच बिरथा लफ्ज दे दो अर्थ आए ने। एक बिरथा दा अर्थ अजाई है, एक बिरथा दा अर्थ तिन, एक बिरथा दा अर्थ खाली है। ते इत्थे जिहड़ा शब्द असी बिरथा सुनिया है, इस दा अर्थ ना अजाई है ते ना इहदा अर्थ खाली है। इस दा अर्थ है पीड़ा, जो ते दुख शब्द दिता जा रहा सी। जी की बिरथा होए सो गुर पै अरदास कर। तेरे जिहड़े अंदर दी पीड़ा है, तेरे अंदर दा जो दुख है, इसलिए जे तू अरदास करनी है ते अपने सत गुरु कोल बेनती कर, अरदास कर। महाराज अरदास करिए किवें? जी की बिरथा होए सो गुर पै अरदास कर, गुरु कोल अरदास कर। सस्से नूं औंकड़ है जी उत्थे, मेरा ख्याल। जी की बिरथा होए सो गुर पै अरदास कर। ते अरदास इस तरह करनी है, अपनी सियाणप ने लैके आनी अरदास कर लग्या, अपनी नॉलेज ने नाल लैके आनी, अपनी बिजनेस करन वाली चलाकी जां दुनिया च विचरन वाली जो चतुराई है, जदों तू अरदास करन वास्ते मत्था टेकना है ते अपनी सियाणप, अपनी अकल, अपनी चतुराई, अपना ज्ञान, अपनी नॉलेज, अपना इलम सब कुछ गुरु दे सामने मत्था टेक दे, क्योंकि ये अरदास मुकम्मल नहीं खोन देंदे। महाराज जी की बिरथा होए सो गुर पै अरदास कर। छोड़ सियाणप सगल, एक दो नहीं, सगल दर्थ सारियां जिन्नियां तेरियां सियाणपां ने, यह सारियां सियाणपां नूं छड़ दे। छोड़ सियाणप सगल ते अरदास भेटा तो बिना अरदास नहीं सुनी जानी। महाराज पैसे कहन लगे नहीं, जे पैसियां दी भेटा दे के अरदास सुनी जाती ते अरबां पतियां दी भी सुनी जाती, इत्थे भेटा अपना तन मन गुरु अगे रख दे ते तेरी अरदास सुनी जाएगी। देखो सी उन्हें बचन सरवण कीता है कि जी की बिरथा होए सो गुर पै अरदास कर। छोड़ सियाणप सगल मन तन अर्पतार, अपना मन ते अपना तन अपने सतगुरु अगे समर्पण कर दे। उंज वैसे अरदास शब्द असी बहुत बारी विचार कीती है, पर अज भी मैं बेनती करनी चाहांगा। सब तो पहला कि जी की बिरथा, इस संसार विच कोई इंसान ऐसा नहीं जिसनू जिंदगी विच कदी दुख पीड़ा जां तकलीफ ना आई होवे। हर बंदे ते दुख भी आया है, पीड़ा भी आई है, समय ऐसा। पर जदों इंसान ते दुख हुंदा है, याद रखियो कई बारी इन्ना वड्डा दुख आ टुटदा है, बंदा उन्हां लोकां दे बूहे अगे भी जा खलोदा जिन्हां तो सारी जिंदगी नफरत करदा, उन्हां नूं भी जाके कहिंदा मेरी हैल्प कर दिओ, मेरी मदद कर दिओ। इहदा मतलब कि दुख सुरत विचों वैर दी मैल उतार दिंदा है, दुख वैरी वाली बिरती खत्म कर दिंदा है। इंसान जदों दुख विच पीड़ित हुंदा है ਉਦੋਂ ਉਹਦੇ ਅੰਦਰੋਂ ਜਿਹੜੇ ਸ਼ਬਦ ਨਿਕਲਦੇ ਨੇ, ਜਿਹੜੀ ਉਹਦੇ ਅੰਦਰੋਂ ਸੱਚੀ ਮੁੱਚੀ ਇੱਕ ਹੋਕ ਨਿਕਲਦੀ ਹੈ, ਪਿਆਰਿਓ ਅਰਦਾਸ ਦੁੱਖ ਵਿੱਚ ਜਿੰਨੀ ਆਪਣੀ ਸੁਣੀ ਜਾਂਦੀ ਹੈ ਸ਼ਾਇਦ ਕਿਸੇ ਦੂਜੇ ਬੰਦੇ ਰਾਹੀਂ ਕੀਤੀ ਜਾਏ ਅਤੇ ਨਾ ਸੁਣੀ ਜਾਏ, ਕਿਉਂਕਿ ਅੰਦਰ ਦੀ ਸੁਰਤ ਜਿਹੜੀ ਉਹ ਵੈਰ ਵਿਰੋਧ ਤੋਂ ਮੁਕਤ ਹੋ ਗਈ, ਅੰਦਰ ਦੀ ਸੁਰਤ ਜਿਹੜੀ ਉਹ ਦੁਸ਼ਮਣ ਅਤੇ ਮਿੱਤਰ ਦੀ ਬਿਰਤੀ ਤੋਂ ਹਟ ਗਈ, ਅੰਦਰ ਦੀ ਜਿਹੜੀ ਸੁਰਤ ਹੈ ਸੱਚ ਇਹ ਵੇ ਕਿ ਵੈਰ ਵਿਰੋਧ ਤੋਂ ਉੱਪਰ ਉੱਠ ਕੇ ਆਪਣੇ ਅੰਦਰ ਨੂੰ ਬਚਾਉਣ ਲਈ ਇਨਸਾਨ ਫਿਰ ਅਰਦਾਸ ਬੇਨਤੀ ਬੰਦੇ ਅੱਗੇ ਜਾ ਕੇ ਤਰਲੇ ਮਾਰਦਾ ਹੈ। ਅਤੇ ਮੈਂ ਇੱਕ ਪਿਛਲੇ ਦਿਨ ਇੱਕ ਛੋਟੀ ਜਿਹੀ ਗੱਲ ਲਿਖੀ ਸੀ, ਦੋ ਕੁ ਸਤਰਾਂ ਲਿਖੀਆਂ ਸਨ, ਕਿਉਂਕਿ ਆਪ ਸੰਗਤ ਸਾਰੇ ਪੜ੍ਹ ਵੀ ਲੈਂਦੇ ਹੋ। ਮੈਂ ਕਿਹਾ ਸੀ ਅੰਦਰ ਦੁੱਖ ਹੋਵੇ ਅਤੇ ਲੋਕਾਂ ਕੋਲ ਜਾ ਕੇ ਦੁੱਖ ਦੱਸੀ ਨਾ, ਹੈ ਬੜਾ ਔਖਾ ਕਹਿਣਾ ਹੈ। ਕੋਈ ਬਹੁਤ ਟਾਵੇਂ ਟਾਵੇਂ ਨੇ ਜਿਹੜੇ ਗੁਰਮੁਖ ਮਦਦ ਕਰਦੇ ਆ, ਮੋਰਲ ਸਪੋਰਟ ਦਿੰਦੇ ਆ, ਨਹੀਂ ਦੁੱਖ ਦੇ ਜ਼ਖਮ ਨੂੰ ਲੁਕਾ ਕੇ ਰੱਖ। ਮੇਰੇ ਮਨ 'ਚ ਆਇਆ ਸੀ ਅੰਮ੍ਰਿਤ ਵੇਲੇ ਨੇਮ ਕਰਦੇ ਹਾਂ, ਇਸ ਦੁੱਖ ਨੂੰ ਜਦੋਂ ਵੀ ਖੋਲ੍ਹਣਾ ਆਪਣੇ ਗੁਰੂ ਕੋਲ ਪੱਟੀ ਖੋਲੀ, ਜੇ ਦੁਨੀਆਂ ਕੋਲ ਜਾ ਕੇ ਖੋਲੇਗਾ ਇਹ ਹੱਥ ਵਿੱਚ ਲੂਣ ਪਕੜ ਕੇ ਤੁਰੇ ਫਿਰਦੇ ਨੇ, ਇਹਨਾਂ ਨੇ ਉੱਤੇ ਲੂਣ ਪਾਉਣਾ, ਤੈਨੂੰ ਮਰਮ ਕਿਸੇ ਨਹੀਂ ਲਾਉਣੀ। ਇਹ ਸੱਚਾਈ ਹੈ ਜੀ। ਕੋਈ ਟਾਵਾਂ ਟਾਵਾਂ ਜਿਹੜਾ ਦੁੱਖ ਬਣਾਉਂਦਾ ਹੈ, ਪਰ ਮੇਰੀ ਬੇਨਤੀ ਹੈ ਕਿ ਜਦੋਂ ਅੰਦਰ ਦੁੱਖ ਆ ਜਾਏ ਤੇ ਸਤਿਗੁਰੂ ਕਹਿੰਦੇ ਨੇ ਅੰਦਰ ਦੀ ਪੀੜਾ, ਆਪਣੀ ਜਿੰਦ ਦੀ ਪੀੜਾ ਆਪਣੇ ਗੁਰੂ ਨੂੰ ਜਾ ਕੇ ਦੱਸ। ਅਸੀਂ ਜਿਵੇਂ ਸਤਿਗੁਰੂ ਕੀ ਬਾਣੀ 'ਚ ਇੱਕ ਪਾਠ ਕਰਨੇ ਹਾਂ ਜੀ, ਸਤਿਗੁਰਾਂ ਦਾ ਬਚਨ ਹੈ ਕਿ ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਦ ਆਗੈ ਅਰਦਾਸ, ਮੇਰਾ ਤਾਣ ਤਾਕਤ ਵੀ ਤੁਸੀਂ ਹੋ, ਮੇਰਾ ਦਰਬਾਰ ਵੀ ਤੁਸੀਂ ਹੋ, ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਦ ਆਗੈ ਅਰਦਾਸ, ਮੈਂ ਹੋਰ ਥਾਂ ਨਾਹੀਂ, ਮੈਂ ਸੁੱਖ ਵੀ ਤੁਹਾਨੂੰ ਦੱਸਾਂਗਾ ਤੇ ਦੁੱਖ ਵੀ ਤੁਹਾਨੂੰ ਦੱਸਾਂਗਾ, ਮੈਂ ਹੋਰ ਥਾਂ ਨਾਹੀਂ, ਜਿਸ ਪਹਿ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝੀ ਪਾਸ, ਮੇਰਾ ਦੁੱਖ ਵੀ ਤੇਰੇ ਕੋਲ ਤੇ ਮੇਰਾ ਸੁੱਖ ਵੀ ਤੇਰੇ ਕੋਲ। ਜਦੋਂ ਸੁੱਖ ਵੀ ਗੁਰੂ ਨੂੰ ਜਾ ਕੇ ਦੱਸੀਏ ਤੇ ਬੰਦਾ ਹਉਮੈ ਤੋਂ ਬਚ ਜਾਂਦਾ ਹੈ, ਤੇ ਦੁੱਖ ਗੁਰੂ ਨੂੰ ਜਾ ਕੇ ਦੱਸੀਏ ਤੇ ਢਹਿੰਦੀ ਕਲਾ ਤੋਂ ਬਚ ਜਾਂਦਾ ਹੈ। ਇਸ ਸ਼ਬਦ ਨੂੰ ਫਿਰ ਮੈਂ ਦੁਹਰਾਉਣ ਲੱਗਾ, ਕਿਉਂਕਿ ਜਦੋਂ ਬੰਦੇ ਕੋਲ ਸੁੱਖ ਹੁੰਦਾ ਹੈ ਉਦੋਂ ਇਹ ਕਰਤਾ ਬਹੁਤ ਬਣਦਾ ਹੈ। ਕਦੀ ਤੁਸੀਂ ਦੇਖਿਓ, ਜਦੋਂ ਇਹਦੇ ਕੋਲ ਸੁੱਖ ਹੁੰਦਾ ਉਦੋਂ ਆਪਣੇ ਆਪ ਨੂੰ ਕਰਤਾ ਬਣਾਉਂਦਾ, ਮੈਂ ਇਹ ਕੀਤਾ, ਮੈਂ ਇੰਨੀ ਮਿਹਨਤ ਕੀਤੀ, ਮੈਂ ਆਹ ਕਮਾਇਆ। ਜਦੋਂ ਬੰਦੇ 'ਤੇ ਦੁੱਖ ਹੁੰਦਾ ਉਦੋਂ ਕਰਤਾਪੁਣ ਛੱਡ ਕੇ ਰੱਬ ਵਾਲੇ ਪਾਸੇ ਤੁਰਦਾ। ਇਹੀ ਕਾਰਨ ਸੁੱਖ ਨੂੰ ਬੰਦਾ ਆਪਣੇ ਨਾਲ ਜੋੜਦਾ ਹੈ ਅਤੇ ਦੁੱਖ ਨੂੰ ਰੱਬ ਦੇ ਨਾਲ ਜੋੜਦਾ ਹੈ। ਸੁੱਖ ਮਿਲੇ ਤਾਂ ਸਾਡੀ ਮਿਹਨਤ, ਦੁੱਖ ਮਿਲੇ ਤਾਂ ਰੱਬ ਦੀ ਕਰੋਪੀ ਲੋਕ ਸ਼ਬਦ ਵਰਤਦੇ। ਪਰ ਮੇਰੀ ਬੇਨਤੀ ਹੈ ਆਪਣਾ ਦੁੱਖ ਅਤੇ ਸੁੱਖ ਆਪਣੇ ਸਤਿਗੁਰੂ ਨੂੰ ਜਾ ਕੇ ਦੱਸ। ਇੱਕ ਹੋਰ ਬੇਨਤੀ ਹੈ ਜੀ, ਅਸੀਂ ਪਰਮੇਸ਼ਵਰ ਨਹੀਂ ਦੇਖਿਆ ਜੀ ਚੱਕਰ 'ਚ। ਕੀ ਕਈ ਵਾਰੀ ਲੋਕ ਪੁੱਛਦੇ ਆ ਕਿ ਤੁਸੀਂ ਇੰਨੀ ਰੱਬ ਦੀ ਗੱਲ ਕਰਦੇ ਹੋ, ਰੱਬ ਦੇਖਿਆ? ਮੈਂ ਇੱਕੋ ਗੱਲ ਕਹਿੰਦਾ, ਮੈਂ ਰੱਬ ਨਹੀਂ ਵੇਖਿਆ, ਮੈਂ ਆਪਣੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਜ਼ਰੂਰ ਵੇਖਿਆ ਹੈ। ਮੇਰੇ ਬਾਬਾ ਜੀ ਨੇ ਕਿਹਾ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਅਤੇ ਜੇ ਪਰਮਾਤਮਾ ਦੇ ਸਨਮੁਖ ਅਰਦਾਸ ਕਰਨੀ ਹੈ ਤੇ ਪਰਮਾਤਮਾ ਸੁਣੇਗਾ ਤਾਂ ਜੇ ਵਿੱਚ ਗੁਰੂ ਖਲੋਤਾ ਹੋਵੇਗਾ ਤਾਂ। ਹਾਲਾਂਕਿ ਬਾਣੀ 'ਚ ਬੜੀ ਵਾਰੀ ਸ਼ਬਦ ਆਇਆ ਕਿ ਪਰਮਾਤਮਾ ਅੱਗੇ ਅਰਦਾਸ, ਪਰ ਅਸੀਂ ਜੇ ਕਈ ਵਾਰੀ ਜੋ ਪਾਠ ਕਰ ਰਹੇ ਹਾਂ, ਖਾਸ ਕਰਕੇ ਆਨੰਦ ਕਾਰਜ ਵੇਲੇ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਏ, ਬੜੇ ਸੌਖੇ ਅਰਥ ਨੇ। ਜਿਸ ਕੰਮ ਨੂੰ ਚਾਹੁੰਦੇ ਹਾਂ ਇਹ ਸਿਰੇ ਚੜ ਜਾਏ, ਇਹ ਮੁਕੰਮਲ ਹੋ ਜਾਏ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਾਖੀ ਅਦਰ ਤੇ ਗਵਾਹੀ, ਸਿੱਖਿਆ ਵੀ ਸ਼ਬਦ ਕਰਦੇ। ਕਹਿੰਦੇ ਨੇ ਕਿ ਆਪਣੇ ਅੰਦਰ ਦਾ ਜਿਹੜੀ ਅਰਦਾਸ ਹੈ ਪਰਮਾਤਮਾ ਕੋਲ ਕਹਿ, ਪਰ ਹਕੀਕਤ ਇਹ ਵੇ ਕਿ ਆਪਣੇ ਸਤਿਗੁਰੂ ਕੋਲ ਕਹਿ, ਗੁਰੂ ਸਾਖੀ ਹੈ। ਯਾਦ ਰੱਖਿਓ, ਗੁਰੂ ਦੀ ਰੱਬ ਕਦੀ ਮੋੜਦਾ ਨਹੀਂ ਹੁੰਦਾ। ਫਿਰ ਅਸੀਂ ਸੁਣੋ, ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕੋਲ ਖਲੋ ਕੇ ਅਰਦਾਸ ਕਰਨੀ, ਭਾਵੇਂ ਤੁਸੀਂ ਕਾਰੋਬਾਰ 'ਚ ਮਹਾਰੇ ਦਾ ਪ੍ਰਕਾਸ਼ ਵੀ ਨਾ ਹੋਵੇ, ਪਰ ਅਸੀਂ 10 ਗੁਰੂ ਸਾਹਿਬਾਨਾਂ ਨੂੰ ਯਾਦ ਕਰਨੇ ਅਰਦਾਸ ਵਿੱਚ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਨੇ ਹਾਂ। ਅਤੇ ਮੈਂ ਇੱਕ ਵਾਰ ਕਿਹਾ ਸੀ ਜੀ, ਸੰਗਤ ਜੀ, ਇਹ ਜਿਹੜੇ ਅਰਦਾਸ ਵਿੱਚ ਆਪਾਂ ਨਾਮ ਲੈਂਦੇ ਹਾਂ ਨਾ, ਇਹ ਇਕੱਲਾ ਇਤਿਹਾਸ ਨਹੀਂ ਹੈਗਾ ਵੀ 10 ਗੁਰੂ ਸਾਹਿਬ ਦਾ ਨਾਮ ਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਆ ਗਿਆ, ਇਹ 5 ਪਿਆਰਿਆਂ ਦਾ ਆ ਗਿਆ, 40 ਮੁਕਤੇ, 4 ਸਾਹਿਬਜ਼ਾਦੇ, ਖੱਟੀ ਜਪੀ ਤਪੀ ਸਾਰੇ ਆ ਗਏ, ਸ਼ਹੀਦ ਆ ਗਏ। ਨਹੀਂ ਪਿਆਰਿਓ, ਇਕੱਲਾ ਇਤਿਹਾਸ ਨਹੀਂ। ਸਾਡੇ ਇੱਕ ਗੁਰਮੁਖ ਵਿਦਵਾਨ ਕਹਿੰਦੇ ਹੁੰਦੇ ਸਨ, ਕਹਿੰਦੇ ਸਨ ਜਿਹਨੂੰ ਯਾਦ ਕਰੀਏ ਉਹ ਵਰਤਣ ਲੱਗ ਪੈਂਦਾ ਹੈ। ਜਦੋਂ ਅਸੀਂ ਅਰਦਾਸ ਕਰਨੇ ਆ ਅਸੀਂ ਅਰਦਾਸ 'ਚ ਇਕੱਲੇ ਨਹੀਂ, ਸੱਚ ਇਵੇ ਕਿ ਉਸ ਅਰਦਾਸ ਵਿੱਚ ਗੁਰੂ ਸਾਹਿਬ ਦੀ ਸ਼ਮੂਲੀਅਤ ਹੈ। ਉਸ ਅਰਦਾਸ ਵਿੱਚ ਸ਼ਹੀਦ ਨੇ, ਮੁਰੀਦ ਨੇ, ਹੱਠੀ ਨੇ, ਜਤੀ ਨੇ, ਤਪੀ ਨੇ, ਉਹ ਸਾਰੇ ਨੇ। ਅਸੀਂ ਸਤਿਗੁਰੂ ਜੀ ਅੱਗੇ ਅਰਦਾਸ ਕਰਨੇ ਆ। ਮਹਾਰਾਜ ਕਹਿੰਦੇ ਆ ਕਿ ਆਪਣੇ ਸਤਿਗੁਰੂ ਕੋਲ ਆਪਣੇ ਅੰਦਰ ਦੀ ਅਰਦਾਸ ਕਰ, ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ। ਅੰਦਰ ਦੀ ਪੀੜਾ ਜਿਹੜੀ ਆਪਣੇ ਸਤਿਗੁਰੂ ਨੂੰ ਦੱਸ। ਮੈਂ ਅਰਜ਼ ਕਰਾਂਗਾ ਆਪ ਸੂਝਵਾਨ ਬੈਠੇ ਹੋ, ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਅਰਦਾਸ ਸ਼ਬਦ, ਅਰਦਾਸੇ ਸ਼ਬਦ ਅਤੇ ਅਰਦਾਸਾ ਸ਼ਬਦ ਹੈ ਜੀ। ਜਿਹੜਾ ਐੜਾ ਰਾਰਾ ਦੱਦਾ ਕੰਨਾ ਸੱਸੇ ਸਿਹਾਰੀ ਹੈ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਭੁੱਲਾਂ ਨਾ ਤਕਰੀਬਨ 98 ਵਾਰ ਸਤਿਗੁਰਾਂ ਨੇ ਵਰਤਿਆ ਜੀ। ਉਂਝ ਆਪ ਨੂੰ ਪਤਾ ਆਪਾਂ ਅਰਦਾਸ ਦੀ ਕਥਾ ਇੱਥੇ ਕੀਤੀ ਅਤੇ ਕੁਦਰਤੀ ਤੌਰ 'ਤੇ ਜਦੋਂ ਮੈਂ ਪਹਿਲੇ ਦਿਨ ਕਥਾ ਸ਼ੁਰੂ ਕਰਨਾ, ਕਈ ਸਾਲ ਹੋ ਗਏ ਪਹਿਲਾਂ ਅਰਦਾਸ ਦੇ ਸ਼ਬਦ ਆ ਜਾਂਦਾ, ਰਾਗੀ ਸਿੰਘ ਉਹ ਪੜ੍ਹਦੇ ਹੁੰਦੇ ਆ। ਹੁਣ ਜਿਹੜਾ ਇਹ ਸ਼ਬਦ ਅਰਦਾਸ ਹੈ, ਅਰਦਾਸ ਸ਼ੁਰੂ ਕਿੱਥੋਂ ਹੁੰਦੀ ਹੈ, ਕਦੋਂ ਤੋਂ ਹੁੰਦੀ ਹੈ? ਅਰਦਾਸ ਇਕੱਲੇ ਸਿੱਖ ਨਹੀਂ, ਉਂਝ ਵੈਸੇ ਗੁਰੂ ਨਾਨਕ ਸਾਹਿਬ ਜੀ ਭਾਈ ਬਾਲੇ ਵਾਲੀ ਜਨਮ ਸਿੱਖ ਸਾਖੀ 'ਚ ਕਹਿੰਦੇ ਆ ਕਿ ਜੋ ਸਿੱਖ ਮੇਰਾ ਨਿਮਰ ਹੋ ਕੇ ਅਰਦਾਸ ਕਰੇਗਾ ਤਿਸਕਾ ਕਾਰਜ ਪਰਮਾਤਮਾ ਰਾਸ ਕਰੇਗਾ। ਜਿਹੜਾ ਸਿੱਖ ਨਿਮਰਤਾ, ਅੱਗੇ ਬੇਨਤੀ ਕਰਨਾ, ਤਿੰਨ ਕੁ ਚੀਜ਼ਾਂ ਬਹੁਤ ਜ਼ਰੂਰੀ ਨੇ ਅਰਦਾਸ ਕਰਨ ਦੇ ਲਈ। ਜਦੋਂ ਅਸੀਂ ਅਰਦਾਸ ਕਰਨੇ ਹਾਂ, ਅਰਦਾਸ ਸਾਡੇ ਲਫਜ਼ ਨੇ, ਸਾਡੇ ਸ਼ਬਦ ਨੇ, ਪਰ ਇਹ ਸ਼ਬਦਾਂ ਵਿੱਚ ਬੜੀ ਵੱਡੀ ਤਾਕਤ ਹੈ। ਮੈਂ ਆਪ ਨੂੰ ਥੋੜ੍ਹੀ ਜਿਹੀ ਇੱਕ ਉਦਾਹਰਣ ਦੇ ਦੇਣਾ। ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਜੀ, ਜੇ ਅਸੀਂ ਇਹ ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਜੀ ਆਹ ਕੰਮ ਕਰੋ, ਕੀ ਅਰਦਾਸ ਵਿੱਚ ਇਹਨਾਂ ਲਫਜ਼ਾਂ ਵਿੱਚ ਇੰਨੀ ਤਾਕਤ ਹੈ? ਭਾਈ ਵੀਰ ਸਿੰਘ ਉਹਨਾਂ ਦਾ ਨਾਵਲ ਬਾਬਾ ਨੋਦ ਸਿੰਘ, ਮੈਂ ਜੋ ਪਹਿਲੀ ਵਾਰ ਆਇਆ ਸੀ ਸਾਨੀ ਸਾਹਿਬ ਬੈਠੇ, ਮੈਂ ਸਭ ਨੂੰ ਕਿਹਾ ਸੀ ਕਿ ਹਰ ਗ੍ਰਿਸਤੀ ਦੇ ਘਰ ਵਿੱਚ ਬਾਬਾ ਨੋਦ ਸਿੰਘ ਹੋਣਾ ਚਾਹੀਦਾ ਨਾਵਲ। ਉਹ ਬੜਾ ਵੱਡਾ ਸਹਾਰਾ ਦਿੰਦਾ ਜੀ ਉਹ ਨਾਵਲ। ਉਹ ਨਾਵਲ ਨਹੀਂ, ਕੇਵਲ ਇੱਕ ਸਪਿਰਚੁਅਲ ਜੀਵਨ ਹੈ ਜੀ, ਇੱਕ ਗ੍ਰਿਸਤੀ ਦਾ ਜੀਵਨ ਹੈ। ਉਹਦੇ ਵਿੱਚ ਬਾਬਾ ਨੋਦ ਸਿੰਘ ਜੀ ਨੂੰ ਇੱਕ ਪ੍ਰਸ਼ਨ ਕਰਦਾ ਤਰਕ ਕਰਨ ਵਾਲਾ, ਕਹਿੰਦਾ ਜੀ ਕੀ ਬਚਨਾਂ ਦੇ ਵਿੱਚ ਤਾਕਤ ਹੈ, ਕੀ ਲਫਜ਼ਾਂ ਦੇ ਵਿੱਚ ਸਮਰੱਥਾ ਹੈ, ਕਿ ਇਹ ਜਿਹੜੇ ਲਫਜ਼ ਨੇ, ਜਿਹੜੇ ਬਚਨ ਕਹਿੰਦੇ ਹਾਂ, ਬੋਲ ਕਹਿੰਦੇ ਹਾਂ, ਇਹ ਅਸਰ ਕਰਦੇ ਨਾ ਸਿਰਫ ਗਲੇ ਵਿੱਚੋਂ ਆਵਾਜ਼ ਨਿਕਲੇ ਅਤੇ ਮੂੰਹ ਦੇ ਢਾਂਚੇ ਵਿੱਚੋਂ ਧੁਨੀ ਬਣ ਕੇ, ਅੱਖਰ ਬਣ ਕੇ ਬਾਹਰ ਚਲੇ ਜਾਣ, ਕਿ ਇਹਦਾ ਕੋਈ ਫਾਇਦਾ ਵੀ ਹੈ ਜਾਂ ਸਿਰਫ ਐਵੇਂ ਹੈ, ਸ਼ਬਦ ਅਸਰ ਕਰਦਾ ਕੋਈ? ਉਹਨਾਂ ਨੇ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਬਾਬਾ ਨੋਦ ਸਿੰਘ ਜੀ ਨੇ। ਕਹਿਣ ਲੱਗੇ ਸੱਜਣਾ, ਸਮਝਾਉਂਦੇ ਨੇ ਤਰਕਵਾਦੀ ਨੂੰ, ਕਹਿੰਦੇ ਇੱਕ ਵਾਰੀ ਕੋਈ ਬੰਦਾ ਬਿਮਾਰ ਹੋ ਗਿਆ, ਸਿਰਫ ਇਹ ਸਮਝਣ ਵਾਸਤੇ ਨੇ ਜੀ, ਇਨਸਾਨ ਬਿਮਾਰ ਹੋ ਗਿਆ, ਉਹ ਹਕੀਮ ਕੋਲ ਚਲਾ ਗਿਆ। ਹਕੀਮ ਬੜੀ ਖਿਆਤੀ ਸੀ ਜੀ, ਬਹੁਤ ਪ੍ਰਸਿੱਧ ਸੀ ਉਹ। ਹਕੀਮ ਨੇ ਉਹਦੀ ਨਬਜ਼ ਵਗੈਰਾ ਸਭ ਕੁਝ ਦੇਖ ਕੇ, ਉਹ ਕਹਿੰਦਾ ਹੈ ਸੱਚ ਤੈਨੂੰ ਦੱਸਾਂ ਕਿ ਤੂੰ ਮਰਨਾਊ ਹੈ, ਮਰਨਾਊ ਦਾ ਅਰਥ ਹੈ ਤੂੰ ਮਰ ਜਾਣਾ ਹੈ, ਤੂੰ ਬਚ ਨਹੀਂ ਸਕਦਾ। ਮੇਰੇ ਤਜਰਬੇ ਮੁਤਾਬਕ ਮੈਂ ਕਿਹਨੂੰ ਤੈਨੂੰ ਦਵਾਈ ਕੀ ਦਿਆਂ, ਕੋਈ ਦਵਾਈ ਵੀ ਤੇਰੇ 'ਤੇ ਅਸਰ ਨਹੀਂ ਕਰ ਸਕਦੀ। ਤੂੰ ਅੱਜ ਚਲਾ ਜਾਏ, 4 ਮਹੀਨੇ ਖਲੋ ਕੇ ਚਲਾ ਜਾਏ, ਪਰ ਸੱਚ ਇਹ ਵੇ ਤੂੰ ਮਰਨ ਕਿਨਾਰੇ ਹੈ, ਤੂੰ ਬਚ ਨਹੀਂ ਸਕਦਾ। ਬਾਬਾ ਨੋਦ ਸਿੰਘ ਕਹਿੰਦੇ ਨੇ ਉਹ ਹਕੀਮ ਕੁਝ ਮਹੀਨਿਆਂ ਬਾਅਦ, ਇੱਕ ਮਹੀਨਾ ਹਕੀਮਾਂ ਦੀ ਟੋਲੀ ਸੀ ਜੀ ਆਪਸ ਵਿੱਚ, ਸਮਝੋ ਕਿ ਇੱਕ ਸਮੂਹ ਸੀ, ਆਪਸ 'ਚ ਮਿੱਤਰ ਸਨ, ਇਕੱਠੇ ਹੋ ਗਏ। ਉੱਥੇ ਇੱਕ ਹਕੀਮ ਨੇ ਗੱਲ ਚਲਾ ਦਿੱਤੀ ਉਸ ਬੰਦੇ ਦੀ ਜਿਹੜਾ ਮਰਨ ਕਿਨਾਰੇ ਸੀ। ਉਹਨੇ ਕਿਹਾ ਜੀ ਦੇਖੋ ਹਕੀਮ ਸਾਹਿਬ, ਇੱਕ ਬੰਦਾ ਮਰਨ ਕਿਨਾਰੇ ਸੀ ਜੀ, ਉਹ ਬਚ ਗਿਆ। ਉਹ ਕਹਿੰਦਾ ਕਿਹੜਾ ਬੰਦਾ? ਉਹਨੇ ਦੱਸਿਆ, ਕਹਿੰਦਾ ਉਹ ਬਚਣ ਦਾ ਕੋਈ ਉਪਾਅ ਹੀ ਨਹੀਂ ਸੀ, ਮੇਰੇ ਤਜਰਬੇ, ਮੇਰੀ ਵਿੱਦਿਆ ਮੁਤਾਬਕ ਉਹਦੀ ਮੌਤ ਜ਼ਰੂਰੀ ਹੈ, ਉਹ ਨਹੀਂ ਮਰ ਬਚ ਸਕਦਾ ਇਸ ਰੋਗ ਤੋਂ। ਕਹਿਣ ਲੱਗੇ ਉਹ 9 ਨੰਬਰ ਚੰਗਾ ਭਲਾ ਹੈ। ਕਹਿੰਦੇ ਉਹ ਬੰਦੇ ਨੂੰ ਬੁਲਾਓ। ਉਸ ਬੰਦੇ ਨੂੰ ਬੁਲਾ ਲਿਆਂਦਾ, ਬਿਲਕੁਲ ਤੰਦਰੁਸਤ। ਉਹਨੂੰ ਵੱਡਾ ਹਕੀਮ ਹਕੀਮਾਂ ਵਿੱਚੋਂ ਪੁੱਛਦਾ ਤੂੰ ਬਚ ਕਿਵੇਂ ਗਿਆ? ਉਹ ਕਹਿੰਦਾ ਜੀ ਫਲਾਣੇ ਗੁਰਸਿੱਖ ਨੇ, ਗੁਰਮੁਖ ਨੇ ਮੇਰੇ ਲਈ ਅਰਦਾਸ ਕੀਤੀ, ਮੇਰੇ ਲਈ ਬੇਨਤੀ ਕੀਤੀ, ਅਰਦਾਸ ਕੀਤੀ, ਉਹਨਾਂ ਨੇ ਬਚਨ ਕੀਤਾ, ਅਰਦਾਸ ਕੀਤੀ, ਮੈਂ ਬਚ ਗਿਆ। ਉਹ ਹਕੀਮ ਕਹਿੰਦਾ ਮੂਰਖਾ ਕਦੀ ਬਚਨਾਂ ਨਾਲ ਵੀ ਕੋਈ ਬਚਿਆ? ਤੇਰੇ 'ਤੇ ਦਵਾਈ ਅਸਰ ਨਹੀਂ ਕੀਤਾ, ਤੂੰ ਬਚਨਾਂ ਨਾਲ ਬਚ ਸਕਣੇ? ਕਹਿੰਦੇ ਉਹਨਾਂ ਕਿਹਾ ਉਹਨੂੰ ਬੁਲਾ ਲਈਏ ਜਿਹਨੇ ਬਚਨ ਕੀਤਾ। ਕਹਿੰਦੇ ਸੱਚ ਹੈ ਉਸ ਗੁਰਮੁਖ ਪਿਆਰੇ ਨੂੰ ਜਦੋਂ ਲਿਆਂਦਾ, ਬੁਲਾਇਆ ਗਿਆ ਤੇ ਉਹ ਰੰਗ ਰਤੜੀ ਰੂਹ ਸੀ ਰੱਬ ਦੇ ਪਿਆਰ ਚ ਭਿੱਜੀ ਹੋਈ। ਇਹ ਸਮਝਾਉਣ ਵਾਸਤੇ ਸਾਖੀ ਸੁਣਾ ਰਹੇ ਨੂੰ ਹਕੀਮ ਵੱਡਾ ਪੁੱਛਦਾ ਜੀ ਤੁਸੀਂ ਇਹਨੂੰ ਬਚਾਇਆ? ਕਹਿਣ ਲੱਗਾ ਮੈਂ ਨਹੀਂ ਬਚਾਇਆ, ਬਚਾਇਆ ਤਾਂ ਵਾਹਿਗੁਰੂ ਜੀ ਨੇ ਹੈ, ਪਰਮਾਤਮਾ ਨੇ ਹੈ, ਮੈਂ ਨਹੀਂ ਬਚਾਇਆ। ਤੇ ਕਹਿੰਦਾ ਤੁਸੀਂ ਕੀ ਕੀਤਾ? ਕਹਿੰਦਾ ਜੀ ਮੈਂ ਤਾਂ ਸਿਰਫ ਸਮਰੱਥ ਅੱਗੇ ਅਰਦਾਸ ਕੀਤੀ। ਉਹਨੇ ਲਫ਼ਜ਼ ਵਰਤਿਆ ਸਮਰੱਥ, ਸਮਰੱਥ ਅੱਗੇ ਅਰਦਾਸ ਕੀਤੀ, ਚਾਰ ਕੁ ਬਚਨ ਇਹਦੇ ਨਾਲ ਰੱਬ ਦੇ ਸਾਂਝੇ ਕੀਤੇ। ਤੇ ਕਹਿੰਦੇ ਉਸ ਹਕੀਮ ਦੀ ਜ਼ਬਾਨ ਤੋਂ ਨਿਕਲਿਆ ਇਹ ਹੋ ਹੀ ਨਹੀਂ ਸਕਦਾ, ਮੈਂ ਨਹੀਂ ਮੰਨਦਾ ਇਸ ਗੱਲ ਨੂੰ। ਉਸ ਗੁਰਮੁਖ ਨੇ ਇੰਨੀ ਕੁ ਗੱਲ ਕਹਿ ਦਿੱਤੀ, ਉਹ ਮੂਰਖ ਹਕੀਮਾ ਹੰਕਾਰ ਨਾ ਕਰ, ਪਰਮੇਸ਼ਵਰ ਸਰਬ ਕਲਾ ਸਮਰੱਥ ਨੇ। ਯਾਦ ਰੱਖਿਓ ਬੰਦਾ ਬਹੁਤ ਵੱਡਾ ਸੀ ਜੀ ਹਕੀਮ, ਜਦੋਂ ਇੰਨਾ ਹੀ ਸ਼ਬਦ ਵਰਤਿਆ ਮੂਰਖ ਹਕੀਮਾ ਹੰਕਾਰ ਨਾ ਕਰ, ਵਾਹਿਗੁਰੂ ਜੀ ਪਰਮਾਤਮਾ ਜੀ ਸਰਬ ਕਲਾ ਸਮਰੱਥ ਨੇ, ਉਹਨੂੰ ਕਦੀ ਤੂੰ ਨਹੀਂ ਸੀ ਕਿਸੇ ਬੁਲਾਇਆ, ਕਿਸੇ ਨੇ ਸੱਚ ਉਹਨੂੰ ਓਏ ਕਰਕੇ ਨਹੀਂ ਸੀ ਬੁਲਾਇਆ, ਹਕੀਮ ਜੀ ਉਸਤਾਦ ਜੀ ਸਨ। ਜੇ ਉਹਨੇ ਮੂਰਖ ਕਿਹਾ, ਕਹਿੰਦੇ ਇੱਕੋ ਦਮ ਉਹਦਾ ਜਿਹੜਾ ਖੂਨ ਦਾ ਦੌਰਾ ਸੀ ਉਹ ਤੇਜ਼ ਹੋ ਗਿਆ, ਉਹਦੀਆਂ ਅੱਖਾਂ 'ਚ ਖੂਨ ਉੱਤਰ ਆਇਆ, ਉਹਦੀ ਜਿਹੜੀ ਨਬਜ਼ ਸੀ ਉਹ ਤੇਜ਼ ਚੱਲਣ ਲੱਗ ਪਈ, ਇੱਕੋ ਦਮ 'ਚ ਕ੍ਰੋਧ ਧੋ ਕੇ ਬੋਲਣ ਲੱਗਾ। ਉਸੇ ਵਕਤ ਗੁਰਮੁਖ ਨੇ ਕਿਹਾ ਮੇਰੀ ਗੱਲ ਸੁਣ, ਡੁੱਕ ਜਾ। ਨਾਲ ਦੇ ਹਕੀਮ ਨੂੰ ਕਹਿੰਦੇ ਨੇ ਇਹਦੀ ਨਬਜ਼ ਦੇਖ, ਉਹ ਨਬਜ਼ ਦੇਖੀ ਬੜੀ ਤੇਜ਼ ਚੱਲੀ, ਕਹਿੰਦਾ ਇਹਦੇ ਦਿਲ 'ਤੇ ਹੱਥ ਰੱਖ, ਦਿਲ ਧੜਕੇ, ਕਹਿੰਦਾ ਇਹਦਾ ਖੂਨ ਵੀ ਸਿਰ ਨੂੰ ਚੜ ਗਿਆ। ਉਹ ਕਹਿੰਦਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਵੱਡਾ ਹਕੀਮ ਫਿਰ ਬੋਲਿਆ, ਕਹਿੰਦਾ ਮੈਂ ਤੈਨੂੰ ਗਾਲ ਨਹੀਂ ਕੱਢੀ, ਸਿਰਫ ਮੂਰਖ ਹੀ ਕਿਹਾ, ਜੇ ਮੂਰਖ ਸ਼ਬਦ ਕਹਿਣ ਨਾਲ ਤੇਰੇ ਮਾਇੰਡ 'ਤੇ ਇੰਨਾ ਅਸਰ ਹੋਇਆ, ਤੇਰਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ, ਤੇ ਜੇ ਕਿਤੇ ਰੱਬ ਦਾ ਨਾਂ ਕੋਈ ਲਏ ਤੇ ਬਿਮਾਰੀ ਕੱਟੀ ਵੀ ਜਾਂਦੀ ਹੈ। ਦੇਖੋ ਉਦਾਹਰਨ ਉਹਨਾਂ ਕੈਸੇ ਕਮਾਲ ਦੀ ਲਈ ਕਿ ਮੈਂ ਤੈਨੂੰ ਸ਼ਬਦ ਸਿਰ ਵਰਤਿਆ, ਮੂਰਖ ਸ਼ਬਦ ਕਹਿ, ਤੇ ਤੇਰਾ ਅੰਦਰ ਕ੍ਰੋਧਿਤ ਹੋ ਗਿਆ, ਤੂੰ ਗੁੱਸੇ 'ਚ ਆ ਗਿਆ, ਤੂੰ ਆਪਾ ਖੋ ਗਿਆ, ਤੈਨੂੰ ਸੱਚੀ ਮੁੱਚੀ ਜਿਵੇਂ ਅੰਦਰ ਬਿਮਾਰੀ ਹੁੰਦੀ ਹੈ, ਤੇਰਾ ਇਸ ਤਰ੍ਹਾਂ ਦਿਲ ਧੜਕਦਾ। ਨਹੀਂ ਭਾਈ, ਪਰਮਾਤਮਾ ਸਰਬ ਕਲਾ ਸਮਰੱਥ ਹੈ, ਜਦੋਂ ਭਿੱਜੀ ਹੋਈ ਰੂਹ ਕੋਈ ਅਰਦਾਸ ਕਰਦੇ ਜਾਂ ਕਾ ਕਹਿਆ ਦਰਗਾ ਚੱਲੇ, ਸੱਚ ਇਹ ਵੀ ਪਰਮਾਤਮਾ ਉਹਦੇ ਨਾਲ ਕਿਰਪਾ ਕਰ ਦਿੰਦਾ ਹੈ। ਮੈਂ ਫਿਰ ਆਪ ਜੀ ਨੂੰ ਬੇਨਤੀ ਕਰਨ ਲੱਗਾ ਕਿ ਅਰਦਾਸ ਦੀ ਸ਼ੁਰੂਆਤ ਅਸੀਂ ਸਾਰੇ, ਮੈਂ ਹਰ ਵਾਰ ਕਹਿੰਦਾ ਕਿ ਸਾਡੀ ਜ਼ਿੰਦਗੀ 'ਚ ਦੋ ਅਰਦਾਸਾਂ ਐਸੀਆਂ ਨੇ, ਬਾਕੀ ਤਾਂ ਚਲੋ ਸਾਡੇ ਰਹਿਤਨਾਮਿਆਂ 'ਚ ਲਿਖਿਆ ਕਿ ਸਿੱਖ ਕਦੀ ਵੀ ਘਰੋਂ ਜੇ ਸੰਗਤ ਵਿੱਚ ਹੈ ਤਾਂ ਸੰਗਤੀ, ਜੇ ਘਰ ਵਿੱਚ ਹੈ ਨਿੱਜੀ ਅਰਦਾਸ ਕਰਨ ਤੋਂ ਬਿਨਾਂ ਕਦੀ ਘਰੋਂ ਬਾਹਰ ਨਾ ਨਿਕਲੇ, ਆਪਣੀ ਨਿੱਜੀ ਅਰਦਾਸ ਕਰਨੀ। ਸਿਆਣੇ ਪੁਰਾਣੇ ਲੋਕ ਤਾਂ ਇੱਥੋਂ ਤੱਕ ਕਹਿੰਦੇ ਸਨ ਕਿ ਸਿੰਘ ਘੋੜੇ 'ਤੇ ਚੜ੍ਹਨ ਲੱਗਾ, ਰਕਾਬ 'ਚ ਪੈਰ ਰੱਖਦਾ ਸੀ ਅਤੇ ਆਵਾਜ਼ ਦੇ ਕੇ ਕਹਿੰਦਾ ਸੀ ਕਲਗੀ ਵਾਲਿਆ ਆਪਣੇ ਸਿੱਖ ਦੀ ਲਾਜ ਰੱਖੀ, ਬਸ ਇੰਨੀ ਕੀ ਹੋ ਜਾਂਦੀ ਸੀ। ਸਾਡੇ ਇੱਕ ਵਿਦਵਾਨ ਸਨ ਕੀਰਤਨੀ, ਉਹ ਜਦੋਂ ਗੱਡੀ ਸਟਾਰਟ ਕਰਦੇ ਹੁੰਦੇ ਸਨ ਉਹਨਾਂ ਦੇ ਬੱਚੇ, ਇੱਕੋ ਗੱਲ ਕਹਿੰਦੇ ਸਨ, ਬੇਟਾ ਚਾਬੀ ਨੂੰ ਮੋੜਨ ਲੱਗਿਆਂ ਸਲਮ ਮਾਰ ਲੱਗਿਆਂ ਸਿਰਫ ਇਹ ਤੁਕ ਪੜ੍ਹ ਲਈ, ਸਰਬ ਠੌਰਮ ਹੋ ਸਹਾਈ ਦੁਸ਼ਟ ਦੋਖ ਦੇ ਲਿਓ ਬਚਾਈ। ਇਹ ਵੀ ਅਰਦਾਸ ਬਣ ਜਾਏਗੀ। ਮੈਂ ਫਿਰ ਬੇਨਤੀ ਕਰਾਂਗਾ, ਉਸੇ ਵਿਸ਼ੇ 'ਤੇ ਆ ਰਿਹਾ ਕਿ ਅਰਦਾਸ ਸੱਚੀ ਮੁੱਚੀ ਅੰਦਰ ਦੀ ਬੇਬਲਤਾ ਹੈ, ਅਰਦਾਸ ਅੰਦਰ ਦੀ ਪੁਕਾਰ ਹੈ। ਜਦੋਂ ਕੋਈ ਧੁਰ ਅੰਦਰੋਂ ਭਿੱਜ ਕੇ ਅਰਦਾਸ ਕਰਦਾ ਤੇ ਕਰਤਾਰ ਉਹਦੀ ਕਦੀ ਮੋੜਦਾ ਨਹੀਂ। ਪਰ ਉਂਝ ਮੇਰੀ ਫਿਰ ਬੇਨਤੀ, ਕਈ ਵਾਰੀ ਅਸੀਂ, ਮੈਂ ਜਦੋਂ ਪਾਠ ਕਰ ਰਿਹਾ, ਇੱਕ ਤੁਕ ਹੈ ਕਿ ਅਰਦਾਸ ਅਸੀਂ ਕਰ ਦੇਣੀ ਹੈ, ਰਾਸ ਆਉਣੀ ਤੇਰੇ ਭਾਣੇ ਵਿੱਚ ਹੈ, ਸਾਡੀ ਮਰਜ਼ੀ ਨਹੀਂ। ਬੜੀ ਵੱਡਾ ਨੁਕਤਾ ਹੈ ਕਿ ਦੋ ਘਰ ਜੋੜ ਕਰੀ ਅਰਦਾਸ, ਤੁਧ ਭਾਵੈ ਤਾਂ ਤੈਨੂੰ ਚੰਗਾ। ਮੈਂ ਕਹਿ ਚੱਲਾਂ, ਮੈਂ ਆਪਣੀ ਅਰਜ਼ੀ, ਮੈਂ ਆਪਣੀ ਐਪਲੀਕੇਸ਼ਨ ਦੇ ਚੱਲਾਂ, ਡੱਬੇ 'ਚ ਪਾ ਚੱਲਾਂ, ਅਤੇ ਇੱਕ ਮਾਰਗ ਤੂੰ ਕਰਨੀ ਹੈ, ਨਹੀਂ ਕਰਨੀ ਹੈ ਤੇਰੀ ਮਰਜ਼ੀ। ਯਾਦ ਰੱਖਿਓ ਇਹ ਵੀ ਅਰਦਾਸ ਉਸ ਹਿਰਦੇ 'ਚੋਂ ਨਿਕਲਦੀ ਜਿਹੜਾ ਸਮਰਪਿਤ ਹੈ, ਨਹੀਂ ਤਾਂ ਦੂਜਾ ਅਰਦਾਸ ਦਾਵਾ ਨਹੀਂ ਹੁੰਦਾ ਜੀ, ਅਰਦਾਸ ਬਿਲਕੁਲ ਦਾਵਾ ਨਹੀਂ। ਮੈਂ ਫਿਰ ਆਪ ਨੂੰ ਬੇਨਤੀ ਕਰਨ ਲੱਗਾ, ਦੋ ਅਰਦਾਸਾਂ ਨੇ ਜੀ। ਇੱਕ ਅਰਦਾਸ ਅਸੀਂ ਜਿੰਨੇ ਮਨੁੱਖ ਧਰਤੀ 'ਤੇ ਆਏ ਹਾਂ ਗੁਰਮਤ ਦੇ ਨਜ਼ਰੀਏ ਨਾਲ, ਇੱਕ ਅਰਦਾਸ ਅਸੀਂ ਸਾਰੇ ਕਰਕੇ ਆਏ ਹਾਂ। ਮੈਂ ਮਨੁੱਖ ਕਿਹਾ, ਸਿੱਖ ਨਹੀਂ ਕਿਹਾ, ਹਰ ਮਨੁੱਖ ਮਾਤਰ, ਉਹਦਾ ਧਰਮ ਕਿਹੜਾ ਹੈ, ਉਹਦੀ ਬੋਲੀ, ਖਾਣਾ, ਖੁਰਾਕ ਕੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਮਤ ਮੁਤਾਬਕ, ਬਚਨਾਂ ਮੁਤਾਬਕ, ਹਰ ਮਨੁੱਖ ਇੱਥੇ ਧਰਤੀ 'ਤੇ ਆਏ ਤਾਂ ਹੈ ਅਰਦਾਸ ਕਰਕੇ। ਇਹਦੀ ਸ਼ੁਰੂਆਤ ਅਰਦਾਸ ਹੈ। ਜਿਸ ਦਿਨ ਅਸੀਂ ਜੀਵਾਂ ਦਾ ਸੰਸਾਰ ਤੋਂ ਚਲਾਉਣਾ ਹੁੰਦਾ, ਯਾਦ ਰੱਖਿਓ ਉਦਨ ਵੀ ਸਾਡੀ ਜ਼ਿੰਦਗੀ ਦਾ ਜਿਹੜਾ ਅਧਿਆਇ ਹੈ ਉਹਦਾ ਭੋਗ ਪਾਉਂਦਿਆਂ ਅੰਤਮ ਅਰਦਾਸ ਹੁੰਦੀ ਹੈ। ਅਰਦਾਸ ਹੀ ਸ਼ੁਰੂਆਤ ਹੈ, ਅਰਦਾਸ ਹੀ ਸੰਪੂਰਨਤਾ ਹੈ। ਅਤੇ ਉਹ ਖਾਸ ਕਰਕੇ ਗੁਰਦੇਵ ਦਾ ਉਹ ਪਹਿਰਾ ਜਿਹੜਾ ਅਸੀਂ ਸਾਰੇ ਪੜ੍ਹਦੇ ਹਾਂ, ਪਹਿਲਾ ਪਹਿਰਾ ਰੈਣਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ। ਹੁਕਮ ਤੋਂ ਬਿਨਾਂ ਮਾਂ ਦਾ ਉਦਰ ਨਹੀਂ ਮਿਲ ਸਕਦਾ ਗੁਰਮੁਖੋ। ਹੁਕਮ ਆਰਡਰ ਨਹੀਂ, ਹੁਕਮ ਤਾਂ ਦੈਵੀ ਇੱਛਾ ਉਹਦੀ। ਹੁਕਮ ਤੋਂ ਬਿਨਾਂ ਕਦੀ ਕਿਸੇ ਨੂੰ ਮਾਂ ਦਾ ਪਾਤਰ ਨਹੀਂ ਮਿਲਿਆ। ਉਹਦਾ ਹੁਕਮ ਵਰਤਿਆ, ਪਤਾ ਨਹੀਂ ਕਿੰਨੇ ਕਿੰਨੇ ਨਿੱਕੇ ਨਿੱਕੇ ਪਰਮ ਸਮ, ਕਿੰਨੇ ਕਿੰਨੇ ਨਿੱਕੇ ਨਿੱਕੇ ਜੀਵ, ਮੈਂ ਸ਼ਬਦ ਵਰਤਾਂ ਆਪਣੇ ਜੋ ਮੈਨੂੰ ਪੰਜਾਬੀ ਲੱਭਦੇ ਨੇ, ਕਿੰਨੇ ਸਨ ਅਣਗਿਣਤ। ਸਿਰਫ ਇੱਕ ਨੂੰ ਹੁਕਮ ਸੀ ਮਾਂ ਦੇ ਉਧਰ ਵੀ ਟਿਕਣ ਦਾ, ਕਿਉਂਕਿ ਹੁਕਮ ਤੋਂ ਬਿਨਾਂ ਉਹ ਆ ਹੀ ਨਹੀਂ ਸੀ ਸਕਦਾ। ਹੁਕਮ ਤੋਂ ਬਿਨਾਂ ਢਾਂਚਾ ਵੀ ਨਹੀਂ ਬਣਦਾ ਜੀ। ਅਸੀਂ ਸਾਰੇ ਪੜ੍ਹਦੇ ਹਾਂ ਹੁਕਮ ਹੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਮੈਨੂੰ ਪਤਾ ਲੱਗਿਆ ਭਾਈ ਸਾਹਿਬ ਕਹਿ ਰਹੇ ਸਾਹਿਬ, ਭਾਈ ਨਵਨੀਤ ਸਿੰਘ ਜੀ ਆਪਣੇ ਇੱਥੇ ਜਪਜੀ ਸਾਹਿਬ ਦੀ ਕਥਾ ਚੱਲ ਰਹੀ ਹੈ ਐਤਵਾਰ ਨੂੰ, ਮੈਂ ਯਤਨ ਕਰਾਂਗਾ ਆਪਾਂ ਉਹ ਵੀ ਕਰਾਂਗੇ। ਪਿਛਲੇ ਸਾਲ ਜਦੋਂ ਤੁਸੀਂ ਸ਼ੁਰੂ ਕੀਤੀ ਸੀ ਨਾ ਜੀ, ਇੱਕ ਵਾਰੀ ਅੱਗੇ ਵੀ ਕੀਤੀ ਸੀ, ਉਦੋਂ ਮੈਨੂੰ ਯਾਦ ਆ ਗਿਆ, ਉਦੋਂ ਪੰਚ ਪ੍ਰਵਾਨ ਪੰਜ ਪ੍ਰਧਾਨ ਦੀ ਕੀਤੀ ਸੀ, ਮੈਨੂੰ ਭੁੱਲਦਾ ਨਹੀਂ ਚੇਤੀ, ਕਈ ਸਾਲ ਪਹਿਲਾਂ। ਮੈਨੂੰ ਦੱਸ ਰਹੇ ਸਨ ਥਾਪਿਆ ਨਾ ਜਾਏ ਕੀਤਾ ਨਾ ਹੋਏ, ਅਤੇ ਮੇਰਾ ਮਨ ਕੀਤਾ ਮੈਂ ਉਹ ਲੜੀ ਜ਼ਰੂਰ ਸੰਗਤ ਨਾਲ ਸਾਂਝੀ ਕਰਾਂਗਾ। ਪੌੜੀ ਬਹੁਤ ਬਹੁਤ ਡੂੰਘੀ ਪੌੜੀ ਜੀ, ਉਹ 'ਚ ਗੁਰਮੁਖ ਨਾਦਮ ਗੁਰਮੁਖ ਵੇਦੰਗ ਬੜੇ ਗਹਿਰੇ ਅਰਥ ਨੇ। ਖੈਰ ਮੈਂ ਆਪ ਜੀ ਨੂੰ ਬੇਨਤੀ ਕਰਨ ਲੱਗਾ ਕਿ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਅਗਲੀ ਕੀ ਹੈ, ਢਾਂਚਾ ਬਣਿਆ, ਪਰ ਅੱਗੇ ਮਹਾਰਾਜ ਕਹਿੰਦੇ ਹੁਕਮੀ ਹੋਵਣ ਜੀ। ਉਹ ਜਿਹੜੀ ਚੇਤਨਾ ਹੈ ਨਾ ਸਾਡੇ ਆਕਾਰ ਵਿੱਚ, ਮੈਂ ਜੀ ਦਾ ਅਰਥ ਦੂਜੇ ਜੀਵ ਨਹੀਂ ਕਰ ਰਿਹਾ, ਆ ਮੇਰਾ ਤੁਹਾਡਾ ਢਾਂਚਾ ਬਣ ਰਿਹਾ। ਉਸ ਢਾਂਚੇ ਵਿੱਚ ਮਾਂ ਦੇ ਉਧਰ ਵਿੱਚ ਜਿਹੜੀ ਚੇਤਨਾ ਚੱਲ ਰਹੀ ਹੈ, ਸੱਚ ਇਹ ਵੇ ਉਹ ਚੇਤਨਾ ਉਹਦੇ ਹੁਕਮ ਤੋਂ ਬਿਨਾਂ ਸਰੀਰ 'ਚ ਕੰਮ ਕਰ ਹੀ ਨਹੀਂ ਸਕਦੀ। ਫਿਰ ਅਰਜ ਹੈ, ਉਹ ਜੀ ਚੇਤਨਾ ਹੈ, ਢਾਂਚੇ ਨੇ। ਅਤੇ ਮਹਾਰਾਜ ਨੇ ਉੱਥੇ ਬਚਨ ਕੀਤਾ, ਸਤਿਗੁਰੂ ਬਚਨ ਕਰਦੇ ਆ, ਪਹਿਲੀ ਗੱਲ ਤਾਂ ਗਰਭਾਸ ਵਿੱਚ ਹੁਕਮ ਨਾਲ ਪਏ, ਪਹਿਲਾ ਪਹਿਰਾ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ, ਉਰਧ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਹੁਣ ਉੱਥੇ ਬੇਨਤੀ, ਅਜੇ ਜਨਮ ਨਹੀਂ ਹੋਇਆ, ਅਜੇ ਦੂਜਾ ਪਹਿਰ ਆਉਣਾ। ਮਹਾਰਾਜ ਕਹਿੰਦੇ ਦੂਜਾ ਪਹਿਰ ਹੈ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਪਰ ਇੱਥੇ ਸਤਿਗੁਰੂ ਕਹਿ ਰਹੇ ਨੇ ਪਹਿਲਾ ਪਹਿਰ ਹੈ, ਕੋਈ ਸ਼ਬਦ ਨਹੀਂ, ਕੋਈ ਆਵਾਜ਼ ਨਹੀਂ, ਕੋਈ ਬੋਲੀ ਨਹੀਂ, ਕੋਈ ਪਤਾ ਨਹੀਂ ਕਿਹੜਾ ਧਰਮ ਹੈ। ਪਰ ਸੱਚ ਇਹ ਵੇ ਕਿ ਉਸ ਜਗ੍ਹਾ 'ਤੇ ਸਿਰਫ ਬੰਦੇ ਦੀ ਧੁਰ ਅੰਦਰ ਦੀ ਸੁਰਤ ਹੈ ਜਿਹੜੀ ਕਰਤਾਰ ਨਾਲ ਜੁੜੀ ਹੋਈ ਹੈ, ਜਿਹੜੀ ਵਾਹਿਗੁਰੂ ਜੀ ਨਾਲ ਜੁੜੀ ਹੋਈ ਹੈ। ਮਾਂ ਦੇ ਉਧਰ ਵਿੱਚ ਮੈਂ ਫਿਰ ਬੇਨਤੀ ਕਰਾਂਗਾ, ਮੈਡੀਕਲ ਸਾਇੰਸ ਕਿਵੇਂ ਮੰਨ ਰਹੀ ਹੈ ਉਹਨਾਂ ਦਾ ਆਪਣਾ ਖੇਤਰ ਹੈ, ਪਰ ਗੁਰਮਤਿ ਕਹਿੰਦੀ ਹੈ ਕਿ ਉਸ ਵਕਤ ਜੋ ਵੀ ਜੀਵ ਹੈ, ਮੈਂ ਤਾਂ ਕਿਹਾ ਇਕੱਲੇ ਸਿੱਖ ਨਹੀਂ, ਜਿੰਨੇ ਵੀ ਅਸੀਂ ਦੇਹਧਾਰੀ ਹਾਂ ਮਨੁੱਖ ਹਾਂ, ਹਰ ਇੱਕ ਦਾ ਬਚਾਅ ਤਾਂ ਹੋਇਆ ਕਿ ਉੱਥੇ ਦੋ ਹੀ ਗੱਲਾਂ ਸਨ, ਇੱਕ ਪ੍ਰਭੂ ਦੇ ਚਰਨਾਂ 'ਚ ਅਰਦਾਸ ਸੀ, ਅਤੇ ਦੂਜੀ ਅੰਦਰ ਵਾਲੀ ਲਿਵ ਨਿਰੰਤਰ ਸ਼ਬਦ ਨਾਲ ਜੁੜੀ ਹੋਈ ਸੀ, ਸ਼ਰਬ ਸ਼ਬਦ ਰਾਹੀਂ ਇਹਦੇ ਸਰੀਰ ਦੀ ਇਹ ਆਕਾਰ ਦੇ ਵਿੱਚ ਤਾਕਤ ਆ ਰਹੀ ਹੈ। ਪਹਿਲਾ ਪਹਿਰਾ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ, ਉਰਧ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਖਸਮ ਕੋਲ ਅਰਦਾਸ ਕਰਦਾ, ਖਸਮ ਸੇਤੀ ਅਰਦਾਸ ਵਿਖਾਣੇ, ਉਰਧ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ, ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਭਇਆ ਗਰਭਾਸ। ਮੈਂ ਬੇਨਤੀ ਕਰਾਂਗਾ ਜੀ, ਉਹ ਅਰਦਾਸ ਤੁਰ ਅੰਦਰ ਤੋਂ ਨਿਕਲਦੀ ਹੈ, ਉਹ ਅਰਦਾਸ ਸਿਮਰਨੀ ਹੈ, ਉਹ ਅਰਦਾਸ ਲੇਵੀ ਹੈ, ਉੱਥੇ ਅੱਖਰ ਕਿਹੜਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਇੱਕ ਤਾਂ ਸਤਿਗੁਰੂ ਕਹਿੰਦੇ ਸਾਡੀ ਜ਼ਿੰਦਗੀ ਦੇ ਵਿੱਚ ਅਰਦਾਸ ਹੈ, ਹੁਣ ਅਰਦਾਸ ਲਈ ਤਿੰਨ ਗੱਲਾਂ, ਇਹ ਵੈਸੇ ਕਥਾ ਨਹੀਂ ਜੀ, ਇਹ ਸੱਚੀ ਮੁੱਚੀ ਅੰਦਰ ਪੈਦਾ ਹੋਣ ਤਾਂ ਇਹਨਾਂ ਦਾ ਸੰਬੰਧ ਨੌਲੇਜ ਨਾਲ ਕੀ। ਅਰਦਾਸ ਕਰਨ ਲੱਗਿਆਂ ਸਭ ਤੋਂ ਪਹਿਲਾਂ ਨਿਮਰਤਾ ਹੋਣੀ ਅਤ ਜ਼ਰੂਰੀ ਹੈ, ਦੂਜਾ ਅਰਦਾਸ ਲਈ ਸਿਦਕ ਹੋਣਾ ਬਹੁਤ ਜ਼ਰੂਰੀ ਹੈ, ਤੀਸਰੀ ਬੇਨਤੀ ਹੈ ਨਿਮਰਤਾ ਸਿਦਕ, ਅਤੇ ਤੀਜਾ ਆਤਮ ਸਮਰਪਣ। ਇਹ ਤਿੰਨ ਗੱਲਾਂ ਅਰਦਾਸ ਵਾਸਤੇ ਬਹੁਤ ਲਾਜ਼ਮੀ ਨੇ। ਪਹਿਲੀ ਮੈਂ ਬੇਨਤੀ ਕਰਾਂਗਾ ਨਿਮਰਤਾ, ਅਸੀਂ ਉਹਦੇ ਦਰ ਦੇ ਮੰਗਤੇ ਹਾਂ। ਮੈਂ ਆਪ ਨੂੰ ਹੁਣੇ ਬੇਨਤੀ ਕੀਤੀ, ਅਰਦਾਸ ਹੱਕ ਨਹੀਂ, ਅਰਦਾਸ ਦਾਵਾ ਨਹੀਂ, ਅਰਦਾਸ ਤਾਂ ਬੂਹੇ ਅੱਗੇ ਖਲੋਤੇ ਹੋਏ ਮੰਗਤੇ ਦੀ ਇੱਕ ਫਰਿਆਦ ਹੈ। ਮੰਗਤਾ ਕਦੀ ਦਾਵਾ ਨਹੀਂ ਪੇਸ਼ ਕਰ ਸਕਦਾ। ਅਰਦਾਸ ਸਭ ਤੋਂ ਪਹਿਲਾ ਨੁਕਤਾ ਜੋ ਗੁਰਮਤਿ ਸਾਨੂੰ ਸਿਖਾਉਂਦੀ ਹੈ ਉਹ ਹੈ ਨਿਮਰਤਾ। ਅਤੇ ਹੁਣੇ ਮੈਂ ਆਪ ਜੀ ਨੂੰ ਕਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰ ਰਿਹਾ, ਜਿਹੜਾ ਸਿੱਖ ਨਿਮਰ ਹੋ ਕੇ ਅਰਦਾਸ ਕਰੇਗਾ ਤਿਸ ਦੇ ਕਾਰਜ ਰਾਸ ਹੋਣਗੇ। ਅਰਦਾਸ ਪਹਿਲਾ ਗੁਣ, ਪਹਿਲਾ ਮੈਂ ਬੇਨਤੀ ਕਰਾਂਗਾ ਅੰਦਰੋਂ ਸਤਿਗੁਰੂ ਜੀ ਨਿਮਰਤਾ ਬਖਸ਼ੇ। ਹਾਲਾਂਕਿ ਜਿਹੜਾ ਸਾਡਾ ਅੰਦਰ ਝੁਕਣਾ ਹੈ ਉਹਦੇ ਬਾਹਰ ਦੇ ਚਿੰਨ੍ਹ ਸਾਡੇ ਸਾਰਿਆਂ ਕੋਲ ਨੇ ਜੀ, ਮੇਰੇ ਕੋਲ ਵੀ ਹੈ, ਆਪ ਜੀ ਕੋਲ ਵੀ ਨੇ। ਅਰਦਾਸ ਵਿੱਚ ਹੀ ਦੋ ਚੀਜ਼ਾਂ ਬਾਹਰ ਮੁਖੀ ਕਰਨੇ, ਇੱਕ ਅਸੀਂ ਆਪਣੇ ਹੱਥ ਜੋੜਨੇ ਆ, ਦੂਜਾ ਆਪਣਾ ਸਿਰ ਨੀਵਾਂ ਰੱਖਣੇ ਆ। ਇਹੀ ਹੈ ਨਾ ਜੀ, ਸਾਡੇ ਅੰਦਰ ਦੀ ਵਿਆਖਿਆ ਬਾਹਰ ਦੇ ਚਿੰਨ੍ਹ ਕਰਦੇ ਨੇ, ਪਰ ਅਫਸੋਸ ਕਿ ਬਾਹਰ ਦੇ ਚਿੰਨ੍ਹਾਂ ਨਾਲ ਅੰਦਰ ਨਹੀਂ ਮਿਲਦਾ ਹੁੰਦਾ। ਇਸ ਗੱਲ ਨੂੰ ਫਿਰ ਦੁਹਰਾਉਣ ਲੱਗਾ, ਅਸੀਂ ਹੱਥ ਜੋੜਨੇ ਆ ਇਹ ਨਿਮਰਤਾ ਦਾ ਸੂਚਕ ਹੈ, ਅਸੀਂ ਸਿਰ ਝੁਕਾਉਂਦੇ ਹਾਂ ਇਹ ਨਿਮਰਤਾ ਦਾ ਸੂਚਕ ਹੈ, ਪਰ ਜੇ ਸਰੀਰ ਦੇ ਅੰਗ ਹੱਥ ਜੋੜੇ ਹੋਣ, ਸਿਰ ਝੁਕਾਇਆ ਹੋਵੇ, ਤੇ ਗੁਰਮੁਖੋ ਜੇ ਅੰਦਰ ਵਾਲਾ ਨਹੀਂ ਝੁਕਿਆ ਤੇ ਫਿਰ ਗੁਰਬਾਣੀ ਕਹਿੰਦੀ ਨਹੀਂ, ਸੀਸ ਨਵਾਏ ਕਿਆ ਥੀਏ ਜਾਂ ਰਿਧੈ ਕਸੁੱਧੇ ਜਾ। ਸਭ ਤੋਂ ਪਹਿਲੀ ਬੇਨਤੀ ਅਰਦਾਸ ਨਿਮਰਤਾ, ਕਿਉਂਕਿ ਨਿਮਰਤਾ ਵਾਲੇ ਹਿਰਦੇ ਹੀ ਜਿਹੜੇ ਨੇ ਉਹ ਭਰੇ ਜਾਂਦੇ ਆ। ਨਿਮਰਤਾ ਬਹੁਤ ਜ਼ਰੂਰੀ ਹੈ। ਫਿਰ ਬੇਨਤੀ ਹੈ, ਇੱਕ ਨਿਮਰਤਾ ਹੈ ਬਾਹਰ ਦੀ, ਇੱਕ ਨਿਮਰਤਾ ਹੈ ਤੁਰ ਅੰਦਰ ਦੀ। ਜਿਹੜਾ ਸਭ ਤੋਂ ਆਪਣੇ ਆਪ ਨੂੰ ਨੀਵਾਂ ਸਮਝਦਾ ਨਾ, ਆਪ ਅੰਦਰੂਨੀ ਤੌਰ 'ਤੇ, ਬਾਹਰੂਨੀ ਤੌਰ 'ਤੇ ਨਹੀਂ, ਜ਼ਬਾਨ ਤੋਂ ਤਾਂ ਅਸੀਂ ਸਾਰੇ ਕਹਿੰਦੇ ਚਰਨ ਧੂੜਾਂ ਜੀ, ਅਸੀਂ ਤੁਹਾਡੇ ਜੋੜੇ ਝਾੜਨ ਵਾਲੇ ਹਾਂ। ਇਹ ਲਫ਼ਜ਼ ਮੇਰਾ ਖਿਆਲ ਇੰਨੇ ਇੱਕ ਅਰਥ ਨਹੀਂ ਰੱਖਦੇ। ਜਿਹੜਾ ਬੰਦਾ ਅੰਦਰੋਂ ਝੁਕਿਆ ਉਹਨਾਂ ਲਫ਼ਜ਼ਾਂ ਦੀ ਜ਼ਿਆਦਾ ਲੋੜ ਵੀ ਨਹੀਂ ਪੈਂਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨਿਮਰਤਾ 'ਚ ਲੈ ਗਿਆ ਅਤੇ ਉਹ ਨਿਮਰਤਾ ਗੁਰਮਤਿ ਹਿਰਦੇ ਆਵੇ, ਜਿਵੇਂ ਭਾਈ ਸਾਹਿਬ ਨੇ ਕਿਹਾ, ਹਉ ਤਿਸ ਘੋਲ ਕਮਾਇਆ ਗੁਰਮਤਿ ਹਿਰਦੇ ਗਰੀਬੀ ਆਵੇ, ਅੰਦਰੋਂ ਗਰੀਬੀ ਹੋਵੇ। ਮੈਂ ਦੋ ਕੁ ਉਦਾਹਰਨ ਆਪ ਜੀ ਬਾਣੀ 'ਚੋਂ ਅਰਜ਼ ਕਰਨਾ ਵਾ। ਜਿਹੜਾ ਬੰਦਾ ਉੱਚਾ ਹੈ ਨਾ, ਉਹ ਹਮੇਸ਼ਾ ਡਰ 'ਚ ਰਹਿੰਦਾ ਹੈ, ਹਮੇਸ਼ਾ, ਚਾਹੇ ਉਹ ਪਦਵੀ ਹੋਵੇ ਚਾਹੇ ਹੋਮੇ ਹੋਵੇ। ਉੱਚਾ ਬੰਦਾ ਕਦੀ ਡਰ ਤੋਂ ਰਹਿਤ ਨਹੀਂ ਹੋ ਸਕਦਾ ਜੀ। ਫਿਰ ਅਰਜ਼ ਸੁਣਿਓ, ਜਿਸ ਬੰਦੇ ਕੋਲ ਪਦਵੀ ਹੈ ਜੋ ਮਰਜ਼ੀ ਕਹੀ ਜਾਏ ਮੇਰਾ ਹੁਕਮ ਚੱਲਦਾ, ਪਰ ਤੁਰ ਅੰਦਰ ਡਰ ਬੈਠਾ ਹੈ ਕਿ ਮੇਰੀ ਪਦਵੀ ਕਿਤੇ ਜਾਏ ਜਾਏ ਨਾ। ਸਿਆਸੀ ਬੰਦਾ ਹੀ ਕਰਦਾ, ਪਹਿਲਾਂ ਪਦਵੀ ਲੈਣ ਲਈ ਕਲਾਬਾਜ਼ੀਆਂ ਖੇਡਦਾ, ਫਿਰ ਪਦਵੀ ਬਜਾਉਣ ਵਾਸਤੇ ਕਲਾਬਾਜ਼ੀਆਂ ਖੇਡਦਾ। ਉੱਚੇ ਬੰਦੇ ਨੂੰ ਡਰ ਹੈ ਮੈਂ ਥੱਲੇ ਨਾ ਡਿੱਗ ਪਾਵਾਂ, ਅਤੇ ਯਾਦ ਰੱਖੋ ਜਿਹੜਾ ਪਹਿਲੀ ਜ਼ਮੀਨ ਉੱਤੇ ਲੇਟਿਆ ਪਿਆ ਉਹਨੂੰ ਕਿਹੜਾ ਡਰ ਹੈ ਜੀ। ਕੋਠੇ ਦੀ ਛੱਤ, ਬੜੇ ਸਿੱਧੇ ਜਿਵੇਂ ਉਦਾਹਰਨ ਦੇਣਾ, ਕੋਠੇ ਦੀ ਛੱਤ 'ਤੇ ਖਲੋਤੇ ਨੂੰ ਡਰ ਹੈ ਬਨੇਰੇ ਤੋਂ ਡਿੱਗਣਾ ਪਵਾਂ, ਬਨੇਰਾ ਸਮਝਦੇ ਆ ਨਾ ਜੀ। ਮੇਰੀ ਨਹੀਂ, ਨਵਜੀਤ ਸਿੰਘ ਸਿਰ ਮਾਰਤਾ, ਚਲੋ ਮੈਂ ਪਰਿਵਾਰ, ਬਨੇਰਾ ਹੁੰਦਾ ਸੀ ਛੱਤ ਪਾ ਕੇ, ਜਿਹੜੇ ਆਪਾਂ ਚਾਰ 'ਚ ਫਿਰ ਇੱਟਾਂ ਨਹੀਂ ਸਾਂ ਲਾ ਦਿੰਦੇ, ਉਹਨੂੰ ਬਨੇਰਾ ਕਹਿੰਦੇ ਸਾਂ, ਬੰਨਾ ਹੈ ਨਾ ਬਨੇਰਾ। ਚਲੋ ਬਾਅਦ 'ਚ ਦੱਸਾਂਗਾ। ਉਹ ਮਹਾਰਾਜ ਨੇ ਇਹ ਬਚਨ ਵੀ ਕੀਤੇ ਆ ਕਿ ਬਨੇਰਾ ਜਿਹੜਾ ਹੈ, ਜਿਹੜਾ ਬੰਦਾ ਮੰਨ ਲਓ ਸਿੱਧੇ ਗੱਲ ਛੱਤ 'ਤੇ ਖਲੋਤਾ ਹੈ ਉਹਨੂੰ ਡਰ ਮੈਂ ਡਿੱਗਾ ਨਾ, ਜਿਹੜਾ ਥੱਲੇ ਖਲੋਤਾ ਬੈਠਾ ਉਹਨੂੰ ਡਰ ਕੀ ਹੈ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਉੱਚਾ ਚੜ੍ਹੈ ਸੋ ਪਵੈ ਪਿਆਲਾ। ਜਿਹੜਾ ਬੰਦਾ ਉੱਚਾ ਚੜ੍ਹਿਆ ਹੈ ਉਹ ਥੱਲੇ ਡਿੱਗੇਗਾ, ਉਹਦੇ ਡਿੱਗਣ ਦਾ ਚਾਂਸ ਹੈ। ਤਰਨ ਪੜੈ ਤਿਸ ਲਗੈ ਨਾ ਕਾਲਾ। ਜਿਹੜਾ ਬੰਦਾ ਜ਼ਮੀਨ 'ਤੇ ਲੇਟਿਆ, ਜ਼ਮੀਨ 'ਤੇ ਵਿਛਿਆ, ਉਹਨੂੰ ਪਿਆਰਿਓ ਕੁਛ ਨਹੀਂ ਪੋ ਸਕਦਾ, ਕਿਉਂਕਿ ਉੱਚੇ ਬੰਦੇ ਨੂੰ ਡਰ ਹੈ। ਮੈਂ ਫਿਰ ਅਰਜ਼ ਕਰਾਂਗਾ ਕਿ ਉਸ ਪ੍ਰਭੂ ਦੇ ਚਰਨਾਂ ਵਿੱਚ ਸਭ ਤੋਂ ਪਹਿਲਾਂ ਅਰਦਾਸ ਲਈ ਅਤ ਦੀ ਨਿਰਮਾਣਤਾ ਹੋਣੀ ਚਾਹੀਦੀ ਹੈ, ਨਿਮਰਤਾ ਤੋਂ ਬਿਨਾਂ ਨਹੀਂ। ਇੱਕ ਬਾਬਾ ਸਾਹਿਬ ਦਾ ਬਚਨ ਹੈ, ਗੁਰਮੁਖੋ, ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਗਾਹ। ਫਿਰ ਸੁਣਿਓ, ਗਰਭ ਜਿੰਨਾ ਵਡਿਆਈਆਂ, ਜਿਨ੍ਹਾਂ ਨੂੰ ਇਹ ਹੰਕਾਰ ਹੈ ਆਪਣੀ ਵਡਿਆਈ ਦਾ, ਆਪਣੀ ਸ਼ੋਹਰਤ ਦਾ, ਆਪਣੀ ਮਸ਼ਹੂਰੀ ਦਾ, ਜਿਹਨੂੰ ਇਹ ਹੰਕਾਰ ਹੈ ਮੇਰੇ ਕੋਲ ਪੈਸਾ ਬੜਾ ਹੈ, ਮੇਰੇ ਕੋਲ ਦੌਲਤ ਬੜੀ ਹੈ। ਨਹੀਂ ਪਿਆਰਿਓ, ਇਹੋ ਜਿਹੀ ਅਰਦਾਸ ਸੁਣੀ ਜਾਊਗੀ? ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮੀਆਂ। ਕਹਿੰਦੇ ਨੇ ਭਾਈ, ਜਿਵੇਂ ਆਹ ਹੁਣ ਪਹਾੜੀਆਂ ਨੇ, ਉੱਚੀਆਂ ਨੇ, ਜਿੰਨੀ ਮਰਜ਼ੀ ਬਾਰਿਸ਼ ਪੈ ਜਾਏ ਇਹਨਾਂ ਉੱਤੇ ਪਾਣੀ ਨਹੀਂ ਖਲੋਣਾ, ਪਾਣੀ ਨਿਵਾਨ ਨੂੰ ਜਾਏਗਾ। ਜਿਹੜੇ ਬੰਦੇ ਹੰਕਾਰ ਦੇ ਤੌਰ 'ਤੇ ਟਿੱਬੇ ਬਣੇ ਪਏ ਨੇ, ਉਹਨਾਂ ਕੋਲ ਤਾਂ ਪਾਤਰ 'ਤੇ ਕੋਈ ਨਹੀਂ ਕੋਈ ਟਿਕਾਣ ਦੀ। ਮੇਰੀ ਬੇਨਤੀ, ਸਭ ਤੋਂ ਪਹਿਲਾਂ ਗੁਰੂ ਚਰਨਾਂ 'ਚ ਅਰਦਾਸ ਕਰਨ ਵਾਸਤੇ ਨਿਮਰਤਾ, ਅਤੇ ਨਿਮਰਤਾ ਤੁਰ ਅੰਦਰ ਦੀ ਬਾਹਰ ਲਫਜ਼ਾਂ ਦੀ ਨਿਖੀ। ਲਫਜ਼ਾਂ ਵਿੱਚ ਤਾਂ ਸਾਰੇ ਨਿਮਰਤਾ, ਮੈਂ ਹੁਣੇ ਸ਼ਬਦ ਵਰਤੇ ਆ ਵੀ ਅਸੀਂ ਬੜੀ ਬੇਨਤੀ ਕਰਾਂਗੇ, ਪਤਿਤ ਪਾਵਨ ਜੀ, ਕਿਰਪਾ ਨਿਧਾਨ ਜੀ, ਬੜੇ ਸ਼ਬਦ, ਅਤੇ ਕੋਈ ਸਾਡੀ ਮੁਸ਼ਕਲ ਹੋ ਰਹੇ, ਅਸੀਂ ਹੱਥ 'ਚ ਪੈਸਾ ਵੇਖ ਲੈਂਦੇ ਹਾਂ ਕਿੰਨੇ ਪੈਸੇ ਰੱਖਦੇ, ਅਤੇ ਨਾਲ ਸਾਡੇ ਸ਼ਬਦ ਬਦਲ ਜਾਂਦੇ ਆ। ਗੁੱਸਾ ਨਾ ਕਰਿਓ ਮੇਰੀ ਇਸ ਬੇਨਤੀ ਦਾ, ਕਿਉਂਕਿ ਜਦੋਂ ਕੋਈ ਕਹਿੰਦਾ ਵੀ ਪੈਸੇ ਵੱਧ ਦੇ ਦਿੱਤੇ, ਔਰ ਅਰਦਾਸ ਦੇ ਲਫਜ਼ ਹੋਰ ਲੰਮੇ ਹੋਈ ਜਾਂਦੇ ਆ। ਨਹੀਂ, ਮਹਾਰਾਜ ਕਹਿੰਦੇ ਨਾ ਤੂੰ ਆਵੈ ਵਸ ਬਹੁਤ ਕਿਣਾ ਆਵਣੇ। ਜੇ ਮੰਨ ਲਓ ਕਿ ਚੋਖੇ ਤਰਲੇ ਮਾਰੀ ਜਾਊਗਾ ਕਿ ਪਰਮਾਤਮਾ ਉਹਦੇ ਵਸ ਆ ਜਾਊਗਾ। ਅਰਜ਼ ਹੈ ਕਿ ਤੁਰ ਅੰਦਰ ਦੀ ਨਿਮਰਤਾ, ਨਿਮਰਤਾ ਵਿੱਚ ਇੱਕ ਹੈ ਸਤਿਗੁਰੂ। ਮੈਂ ਚਲੋ ਇੱਕ ਅਸੀਂ ਬਚਨ ਲੈਂਦੇ ਹਾਂ ਭਾਈ ਸਾਹਿਬ ਜੀ ਦਾ, ਨਿਮਰਤਾ ਵਿੱਚ ਨਾ ਭਗਤੀ ਦਾ ਦਾਵਾ ਅਤੇ ਨਾ ਆਪਣੀ ਦੌਲਤ ਦਾ ਦਾਵਾ, ਕੁਛ ਨਹੀਂ। ਕਬੇਤੇ ਭਾਈ ਸਾਹਿਬ ਜੀ ਦਾ ਜੀ, ਭਗਤ ਵਛਲ ਸੁਨ ਹੋਤ ਹੂੰ ਨਿਰਾਸ ਨਿਧੈ, ਪਤਿਤ ਪਾਵਨ ਸੁਨ ਆਸਾ ਉਰ ਧਾਰ ਹੂੰ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰ ਗਤ। ਇਹ ਵੀ ਅਰਦਾਸ ਹੈ। ਦੀਨ ਕੈ ਦਿਆਲ ਸੁਨ ਭੈ ਪ੍ਰਮ ਟਾਰ ਹੂੰ, ਜਲ ਧਰ ਸੰਗਮ ਕੈ ਅਫਲ ਸੇਂਬਲ ਦ੍ਰੁਮ, ਚੰਦਨ ਸੁਗੰਧ ਚੰਦਨ ਸੰਬੰਧ ਸੁਗੰਧ ਮੈਂ ਅਲਗਾਰ ਹੂੰ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ, ਤੁਮਰੋ ਬਿਰਧ ਕਰ ਆਸਰੂ ਸਮਾਰ। ਹੁਣ ਮੇਰੀ ਅਰਜ਼ ਹੈ, ਇਹ ਕਵਿਤ ਅਸੀਂ ਪੜ੍ਹ ਲਿਆ, ਕਿੱਡੀ ਨਿਮਰਤਾ ਹੈ ਜੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਜੈਸਾ ਗੁਰਸਿੱਖ ਜਿਹਦੇ ਉੱਤੇ ਸਤਿਗੁਰਾਂ ਦੀ ਇੰਨੀ ਕੁ ਬਖਸ਼ਿਸ਼, ਇੰਨੀ ਕੁ ਕਿਰਪਾ ਜੀ ਭਾਈ ਸਾਹਿਬ ਜੀ ਉੱਤੇ, ਕਹਿੰਦੇ ਨੇ ਕਿ ਸਤਿਗੁਰੂ ਜੀ ਕਿੱਡੀ ਨਿਮਰਤਾ ਚਲੇ ਗਏ। ਅਤੇ ਮੈਂ ਕੱਲ੍ਹ ਸੈਕਰਾਮੈਂਟੋ ਪਰਸੋਂ ਕਹਿ ਕੇ ਆਇਆ, ਗੁਰਸਿੱਖੋ ਜਿਨ੍ਹਾਂ ਨੇ ਗੁਰੂ ਕਾਲ ਦਾ ਰਹਿਤਨਾਮਾ ਪੜ੍ਹਨਾ ਹੈ, ਉਹ ਭਾਈ ਗੁਰਦਾਸ ਸਾਹਿਬ ਜੀ ਨੂੰ ਜ਼ਰੂਰ ਪੜ੍ਹੋ। ਕਿਉਂਕਿ ਹੁਣ ਜੇ ਰਹਿਤਨਾਮ ਅਸੀਂ ਅੰਮ੍ਰਿਤ ਛਕਦੇ ਹਾਂ, ਉਸ ਕਾਲ ਦਾ ਮੈਂ ਕਹਿ ਰਿਹਾ, ਰੂਹਾਨੀ ਜੀਵਨ ਜਿਨ੍ਹਾਂ ਨੇ ਦਸਮ ਦੁਆਰ ਅਨਦ ਸ਼ਬਦ ਰੁਣ ਚੁਣਕਾਰ ਗੁਰਬਾਣੀ 'ਚ ਹੈ, ਉਸ ਦਾ ਜਾਣਕਾਰੀ ਹੈ ਭਾਵੇਂ ਬਾਹਰ ਮੁਖੀ, ਉਹ ਲੈਣੀ ਹੈ, ਅਤੇ ਭਾਈ ਗੁਰਦਾਸ ਸਾਹਿਬ ਦੇ ਪਹਿਲੇ ਕਵਿਤਾਂ, ਪਹਿਲੇ ਕਵਿਤ ਜਿਹੜੇ ਉਹਨਾਂ ਦਾ ਪਾਠ ਜ਼ਰੂਰ ਕਰੇ। ਜੇ ਕਿਸੇ ਨੇ ਗੁਰੂ ਨੂੰ ਇਸ਼ਕ ਕਰਨ ਦੀ ਜਾਚ ਸਿੱਖਣੀ ਹੈ, ਗੁਰੂ ਨਾਲ ਯਾਰੀ ਪਾਉਣ ਦੀ ਜਾਚ ਸਿੱਖਣੀ ਹੈ, ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਜ਼ਰੂਰ ਪੜ੍ਹੇ। ਫਿਰ ਅਰਜ਼ ਹੈ, ਉਸ ਵਿੱਚ ਭਾਈ ਸਾਹਿਬ ਦੀ ਕਿੱਡੀ ਵੱਡੀ ਨਿਰਮਾਣਤਾ ਹੈ। ਕਹਿੰਦੇ ਨੇ ਸਾਰੀ ਦੁਨੀਆਂ 'ਚ ਪਤਾ ਹੈ, ਗੁਰਮਤ ਵੀ ਕਹਿੰਦੀ ਹੈ, ਪਰਮਾਤਮਾ ਭਗਤ ਵਚਲ ਨੇ, ਵਾਹਿਗੁਰੂ ਭਗਤ ਵਚਲ ਨੇ, ਸਿਧਾਰਥ ਭਗਤੀ ਨੂੰ ਪਿਆਰ ਕਰਨ ਵਾਲੇ ਨੇ। ਕਹਿੰਦੇ ਜਦੋਂ ਇਹ ਗੱਲ ਮੈਂ ਤੁਹਾਡੇ ਤੋਂ ਸੁਣਨਾ ਭਗਤ ਵਚਲ, ਮੈਂ ਨਿਰਾਸ਼ ਹੋ ਜਾਂਦਾ, ਕਿਉਂਕਿ ਜੇ ਤੂੰ ਭਗਤ ਵਚਲ ਹੀ ਹੈ, ਮੈਂ ਭਗਤੀ ਕੀਤੀ ਕੋਈ ਨਹੀਂ, ਮੇਰੇ ਕੋਲ ਕੋਈ ਸਿਮਰਨ ਨਹੀਂ। ਪਰ ਕਹਿੰਦੇ ਇੱਥੋਂ ਆਵਾਜ਼ ਆਉਂਦੀ, ਕੇਵਲ ਭਗਤ ਵਛਲ ਨਹੀਂ, ਉਹ ਪਤਿਤ ਪਾਵਨ ਵੀ ਹੈ। ਫਿਰ ਕਹਿੰਦੇ ਇੱਕ ਆਸ ਵੱਜਦੀ ਹੈ, ਮੈਂ ਭਗਤ ਤਾਂ ਨਹੀਂ ਪਰ ਪਤਿਤ ਕਰਮ ਕੀਤੇ ਨੇ, ਤੁਸੀਂ ਬਖਸ਼ ਦਿਓਗੇ। ਨਿਰਮਾਨਤਾ ਵਾਲੀ ਸ਼ਬਦ ਨੇ ਜੀ। ਜਦੋਂ ਇਹ ਸਮਝਣਾ ਮੈਂ ਪਰਦਾ ਪਾਵਾਂਗਾ, ਮੈਂ ਸੱਚੀ ਤੋਂ ਦੱਸਾਂ, ਅਸੀਂ ਆਪਣੇ ਪਰਿਵਾਰ ਤੋਂ, ਆਪਣੇ ਘਰ ਤੋਂ ਲੁਕਾ ਸਕਦੇ ਹਾਂ, ਪਰ ਸਤਿਗੁਰੂ ਸਾਹਮਣੇ ਨਹੀਂ। ਡਾਕਟਰ ਨੇਕੀ ਸਾਹਿਬ ਨੇ ਇੱਕ ਵਾਰ ਕਿਹਾ ਸੀ, ਲਿਖਿਆ ਵੀ ਉਹਨਾਂ, ਕਹਿਣ ਲੱਗੇ ਅਰਦਾਸ ਤਾਂ ਆਪਣੀ ਆਤਮਾ ਦੇ ਕੱਪੜੇ ਲਾ ਕੇ ਰੱਬ ਸਾਹਮਣੇ ਖਲੋਣ ਦਾ ਨਾਮ ਹੈ। ਸਿੱਧੀ ਗੱਲ ਵੀ ਜੋ ਮੇਰੇ 'ਚ ਹੈ ਕਿਹਦੇ ਤੋਂ ਪਰਦੇ ਪਾ ਕੇ ਆਪਾਂ ਰੱਖਾਂਗੇ। ਕਹਿੰਦੇ ਪਰਮਾਤਮਾ ਜੀ, ਮੈਂ ਭਗਤ ਬਚਲ ਸੋਨਾ, ਉਦਾਸ ਹੁੰਦਾ, ਪਤਿਤ ਪਾਵਨ ਸੋਨਾ, ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਅੰਤਰ ਜਾਮੀ ਸੋਨਾ ਅਤੇ ਕੰਬ ਜਾਂਦਾ ਕਿ ਮੈਂ ਕਿੰਨਾ ਕੁ ਤੁਹਾਡੇ ਤੋਂ ਲੁਕਾਵਾਂਗਾ, ਤੁਸੀਂ ਜਾਣ ਦੇਖੋ। ਅਤੇ ਜਦੋਂ ਇਹ ਸੋਨਾ ਵਾਂ ਕਿ ਤੂੰ ਅੰਤਰਜਾਮੀ ਹੋ ਕੇ ਦੇਖ ਕੇ ਵੀ ਅਣਡਿੱਠ ਕਰਨਾ, ਫਿਰ ਆਸ ਵੱਜਦੀ ਹੈ। ਕਹਿੰਦੇ ਮੇਰੀ ਹਾਲਤ ਤਾਂ ਸਿੰਬਲ ਦੀ ਤਰ੍ਹਾਂ ਹੈ ਕਿ ਜਿਹੜਾ ਪਾਣੀ ਵਿੱਚ ਰਹਿ ਕੇ ਵੀ ਸੁਗੰਧਿਤ ਨਹੀਂ ਹੁੰਦਾ, ਫਲ ਨਹੀਂ, ਰਸ ਨਹੀਂ ਭਰਦਾ, ਪਰ ਜੇ ਚੰਦਨ ਦੀ ਸੰਗਤ ਮਿਲ ਜਾਏ, ਉਹ ਸਿੰਬਲ ਦੇ ਪੱਤਿਆਂ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ। ਮੈਂ ਆਪਣੇ ਕਰਮਾਂ ਕਰਕੇ, ਆਪਣੀ ਕਰਨੀ ਕਰਕੇ ਮੈਨੂੰ ਕਿਤੇ ਥਾਂ ਨਹੀਂ ਮਿਲ ਸਕਦੀ। ਹਾਂ, ਤੁਸੀਂ ਕਿਰਪਾ ਕਰ ਦਿਓ, ਤੇਰੇ ਦਰ 'ਤੇ ਨਿਮਰਤਾ ਸਹਿਤ ਬੇਨਤੀ ਕਰਾਂ, ਤੂੰ ਮੇਰੇ ਪਰਦੇ ਜ਼ਰੂਰ ਢੱਕੇਗਾ। ਮਰਜ਼ ਕੀਤੀ, ਸਭ ਤੋਂ ਪਹਿਲਾਂ ਨਿਮਰਤਾ। ਨਿਮਰਤਾ ਵਿੱਚ ਜ਼ਿਆਦੇ ਸ਼ਬਦ ਵੀ ਨਾ ਹੋਣ, ਇੱਕ ਅੱਥਰੂ ਵੀ ਸੱਚੀ ਮੁੱਚੀ ਗੁਰੂ ਅਜਾਈ ਨਹੀਂ ਜਾਣ ਦਿੰਦਾ। ਚਲੋ ਅਸੀਂ ਇੱਕ ਸਾਖੀ ਲੈਂਦੇ ਹਾਂ। ਮਾਲ ਵਿੱਚ ਇੱਕ ਪਿੰਡ ਹੈ, ਬੜਾ ਪਿੰਡ, ਭਾਈ ਸੰਤੋਖ ਸਿੰਘ ਨੇ ਵੱਡਾ ਪਿੰਡ ਕਿਹਾ। ਉੱਥੇ ਇੱਕ ਸਤਿਗੁਰਾਂ ਦਾ ਸਿੱਖ ਰਹਿੰਦਾ ਸੀ ਜੀ, ਜਿਹਦਾ ਨਾਮ ਸੀ ਭਾਈ ਆਕਲ। ਇੱਕ ਆਕਲ ਦਾਸ ਹੋਇਆ ਜੰਡਿਆਲੇ ਵਾਲਾ, ਇਹ ਬੜਾ ਦੁਸ਼ਟ ਬੰਦਾ ਸੀ, ਮੈਂ ਇਹ ਇਹ ਸਿੱਖ ਦਾ ਨਾਮ ਹੈ। ਇਸ ਦੇ ਘਰ ਇੱਕ ਬੇਟੀ ਦਾ ਜਨਮ ਹੋਇਆ ਤੇ ਕਹਿੰਦੇ ਇਹ ਭਾਈ ਆਕਲ ਗੁਰੂ ਰਾਮਦਾਸ ਜੀ ਦੇ ਵੇਲੇ ਦਾ ਸਿੱਖ ਸੀ ਜੀ। ਇਸ ਦੇ ਘਰ ਸਿੱਖੀ ਗੁਰੂ ਰਾਮਦਾਸ ਦੇ ਵੇਲੇ ਦੀ ਸੀ, ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ। ਬੇਟੀ ਦਾ ਜਨਮ ਹੋਇਆ ਤੇ ਉਹਨੂੰ ਵੀ ਸ਼ਬਦ ਬਾਣੀ ਨਾਲ ਜੋੜਿਆ। ਜਦੋਂ ਕੁਝ ਬਰਸਾਂ ਦੀ ਹੋਈ ਤੇ ਇਹਨੇ ਫਿਰ ਉਹਦਾ ਰਿਸ਼ਤਾ ਲੱਭਣ ਵਾਸਤੇ, ਉਸ ਵਕਤ ਯਾਦ ਰੱਖਿਓ ਬ੍ਰਾਹਮਣ ਜਾਂਦੇ ਹੁੰਦੇ ਸਨ, ਪਲੀਜ਼ ਇਹਨੂੰ ਧਿਆਨ ਨਾਲ ਸੁਣਿਓ। ਇਵਨ ਕਿ ਚੰਦੂ ਦੀ ਬੇਟੀ ਦਾ ਰਿਸ਼ਤਾ ਵੀ ਦਿਜ ਲੈ ਕੇ ਆਇਆ, ਕਿਉਂਕਿ ਉਹ ਜਦੋਂ ਹੁਣ ਅੱਜ ਦੇ ਪਰਿਪੇਖ 'ਚ ਗੱਲ ਕਰੀਏ, ਕਈ ਸੱਜਣ ਨਹੀਂ ਮੰਨਦੇ ਇਸ ਗੱਲ ਨੂੰ ਵੀ ਬ੍ਰਾਹਮਣ ਵਿੱਚ ਕਿੱਥੇ ਆ ਗਿਆ, ਮੈਂ ਪੁਰਾਣੀ ਗੱਲ ਕਰ ਰਿਹਾ। ਉਹ ਰਿਸ਼ਤਾਕਾਰ ਆਇਆ, ਰਿਸ਼ਤਾਕਾਰ ਕਿਹਾ ਤੁਕਲਾਣੀ ਪਿੰਡ ਦੇ, ਬਾਪ ਦਾ ਨਾਂ ਸੀ ਸਾਦਾ ਤੇ ਪੁੱਤਰ ਦਾ ਨਾਂ ਸੀ ਸਾਧੂ। ਉਸ ਦਿਜ ਨੇ ਉਸ ਬੱਚੀ ਦਾ ਰਿਸ਼ਤਾ ਕਰ ਦਿੱਤਾ ਜੀ। ਜਦੋਂ ਰਿਸ਼ਤਾ ਕਰਕੇ ਆ ਗਿਆ, ਉਹਨੇ ਪੁੱਛਿਆ ਜੀ, ਭਾਈ ਆਕਲ ਪੁੱਛਦੇ ਨੀ ਜੀ ਉਹ ਸਿੱਖ ਹੈ? ਕਹਿੰਦਾ ਮੈਂ ਇਹ ਨਹੀਂ ਪੁੱਛਿਆ, ਮੈਂ ਇਹ ਨਹੀਂ ਪੁੱਛਿਆ ਕੌਣ ਹੈ, ਮੈਂ ਤਾਂ ਮੁੰਡਾ ਚੰਗਾ ਦੇਖਿਆ, ਬੱਚਾ ਚੰਗਾ ਦੇਖਿਆ, ਮੈਂ ਰਿਸ਼ਤਾ ਕਰ ਆਇਆ, ਉਹਦੀ ਝੋਲੀ 'ਚ ਮੈਂ ਪਾ ਆਇਆ ਜੋ ਕੁਝ ਸ਼ਗਨ ਜਾਂ ਜੋ ਕੁਝ ਸਾਜੋ ਸਮਾਨ ਸਮੱਗਰੀ ਸੀ। ਉਹ ਵਿਚਾਰਾ ਚਿੰਤਾ 'ਚ ਪੈ ਗਿਆ ਵੀ ਅਸੀਂ ਸਿੱਖ ਹਾਂ, ਉਹ ਕਿਸੇ ਹੋਰ ਮਤ ਨੂੰ ਨਾ ਮੰਨਦੇ ਹੋਣ, ਤੇ ਗੱਲ ਉਹੀ ਨਿਕਲੀ। ਮੈਂ ਸਿਰਫ ਫਿਰ ਬੇਨਤੀ ਕਰਾਂਗਾ, ਅੰਦਰ ਦੀ ਬਿਰਥਾ ਹੋਵੇ ਤੇ ਗੁਰੂ ਅੱਗੇ ਅਰਦਾਸ ਕਰ ਜਦੋਂ ਸਾਰੇ ਹੀਲੇ ਮੁੱਕ ਜਾਣ। ਵਿਆਹ ਹੋ ਗਿਆ ਜੀ ਬੱਚੀ ਦਾ। ਜਦੋਂ ਵਿਆਹ ਹੋਇਆ ਉਦੋਂ ਹੀ ਪਤਾ ਲੱਗ ਗਿਆ ਵੀ ਇਹ ਸਰਵਰ ਨੂੰ ਪੂਜਦੇ ਨੇ, ਜਿਹੜਾ ਮੁੰਡੇ ਵਾਲਾ ਭਾਈ ਸਾਧੂ ਤੇ ਇਹਦਾ ਬਾਪ ਜਿਹੜਾ ਹੈ, ਇਹ ਸਰਵਰ ਕਬਰ ਨੂੰ ਪੂਜਦੇ ਹੁੰਦੇ ਸਨ ਜੀ। ਬੜਾ ਵੱਡਾ ਇਹ ਸੀ, ਬੜਾ ਪ੍ਰਚਾਰ ਰਿਹਾ ਪੰਜਾਬ ਵਿੱਚ। ਅੱਜ ਕੱਲ੍ਹ ਵੀ ਉਹਦਾ ਬਦਲਿਆ ਹੋਇਆ ਰੂਪ ਹੈ ਤੇ ਜ਼ਿਆਦਾਤਰ ਕਬਰਾਂ ਇੱਥੇ ਪੂਜੀਆਂ ਜਾਂਦੀਆਂ ਨੇ ਜੀ, ਪੰਜਾਬ ਵਿੱਚ ਅਸੀਂ ਦੇਖਦੇ। ਚਲੋ ਹੁਣ ਤਾਂ ਗਾਇਕ ਵੀ ਇਸ ਪਾਸੇ ਤੁਰ ਪਏ ਨੇ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਗੁਰਮੁਖੋ, ਕਬਰਾਂ ਨੂੰ ਪੂਜਣ ਵਾਲਾ ਖੁਦ ਇੱਕ ਦਿਨ ਕਬਰ ਬਣ ਜਾਂਦਾ ਹੈ। ਮੁਰਦਿਆਂ ਨੂੰ ਪੂਜਣ ਵਾਲਾ ਕਦੀ ਜਿੰਦਾ ਨਹੀਂ ਰਹਿ ਸਕਦਾ। ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ, ਭੇਦ ਨਾ ਪਾਇਓ। ਉਹ ਸਰਵਰ ਨੂੰ ਪੂਜਦੇ ਨੇ, ਕਬਰ ਨੂੰ ਪੂਜਦੇ ਨੇ, ਰੋੜ ਚੜਾਉਂਦੇ ਨੇ। ਵਿਆਹ ਵੇਲੇ ਪਤਾ ਲੱਗ ਗਿਆ, ਹੁਣ ਕਰੇ ਕੀ ਬੰਦਾ? ਉਸ ਵਕਤ ਸਾਡਾ ਇਤਿਹਾਸ ਕਹਿੰਦਾ ਹੈ ਉਸ ਨੇ ਆਪਣੀ ਧੀ ਨੂੰ ਡੋਲੀ 'ਚ ਪਾਉਣ ਲੱਗਿਆਂ ਬਾਪ ਨੇ ਅੱਖਾਂ ਭਰ ਕੇ ਕਿਹਾ, ਧੀਏ ਰਿਸ਼ਤਾ ਹੋ ਗਿਆ, ਜਿਸ ਘਰ 'ਚ ਉਹ ਸਰਵਰ ਨੂੰ ਪੂਜਦੇ ਨੇ ਮੈਂ ਹਿਸਾਬ ਕਿਤਾਬ ਲਾ ਲਿਆ ਇਹਨਾਂ ਦਾ, ਪਰ ਤੂੰ ਉਦਾਸ ਨਾ ਹੋਵੀ। ਪਿਓ ਧੀ ਦੋਨਾਂ ਦੇ ਨੇਤਰ ਭਿੱਜ ਗਏ, ਤੂੰ ਉਦਾਸ ਨਾ ਹੋਵੀ, ਮੈਂ ਵੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਨਾ। ਧੀਏ ਤੂੰ ਤੁਰਨ ਲੱਗੀ ਏ, ਤੂੰ ਅਰਦਾਸ ਕਰੀ, ਮੈਨੂੰ ਯਕੀਨ ਹੈ ਕਿ ਜਿੰਨੀ ਤੂੰ ਭਜਨ ਬੰਦਗੀ ਬਾਣੀ ਇਸ ਘਰ 'ਚ ਕੀਤੀ, ਗੁਰਦੇਵ ਤੇਰੀ ਸਿੱਖੀ ਨੂੰ ਥੱਲੇ ਨਹੀਂ ਲੱਗ, ਢਹਿੰਦੀ ਕਲਾ 'ਚ ਨਹੀਂ ਲਿਜਾਣ ਦੇਣਗੇ। ਅਗਲੀ ਗੱਲ ਉਹਨੂੰ ਕਿ ਪੁੱਤਰ, ਇਹ ਸਰਵਰੀਏ ਜਾਂਦਿਆਂ ਕਬਰ ਨੂੰ ਮੱਥਾ ਟਿਕਾਉਂਦੇ ਨੇ, ਜੋ ਮਰਜ਼ੀ ਹੋ ਜਾਏ ਤੂੰ ਕਬਰ ਨੂੰ ਮੱਥਾ ਨਹੀਂ ਟੇਕਣਾ। ਤੇ ਇਹ ਕੋਈ ਮਨੋਕਲਪਤ ਬਾਤ ਨਹੀਂ, ਬੜੀ ਵੱਡੀ ਹਿਸਟਰੀ ਇਹਦੇ 'ਚ। ਡੋਲੀ ਲੈ ਕੇ ਕਹਾਰ ਤੁਰ ਪਏ ਜੀ। ਉਂਝ ਵੈਸੇ ਕਿਹਾ ਜਾਂਦਾ ਰਸਤੇ 'ਚ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਰੁਕੇ ਹੋਏ ਸਨ। ਮਹਾਰਾਜ ਜੀ ਨੇ ਚਲੇ ਜਾਣਾ ਸੀ ਇੱਕ ਦਿਨ, ਤਿਆਰੀ ਸਾਰੀ ਹੋ ਗਈ ਹੈ। ਅੱਜ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਅੱਜ ਦੀ ਰਾਤ ਅਸੀਂ ਇੱਥੇ ਹੋਰ ਰੁਕਾਂਗੇ। ਇਤਿਹਾਸ ਕਹਿੰਦਾ ਉਹ ਡੋਲੀ ਲੈ ਕੇ ਰਾਤ ਪਈ ਉੱਥੇ ਜਾ ਰੁਕੇ। ਉਂਝ ਕਿਹਾ ਜਾਂਦਾ ਵੀ ਅੰਮ੍ਰਿਤ ਵੇਲੇ ਉੱਥੇ ਪਹੁੰਚੇ। ਚੱਲ ਦੇਖੋ, ਉਹਨੇ ਡੋਲੀ ਰੱਖ ਦਿੱਤੀ, ਉਹਦਾ ਸਾਈਂ ਉਹਦਾ ਘਰ ਵਾਲਾ ਸਾਧੂ ਅੱਗੇ ਅੱਗੇ ਸੀ। ਜਦੋਂ ਡੋਲੀ ਰੱਖੀ ਤੇ ਅੰਮ੍ਰਿਤ ਵੇਲੇ ਰਬਾਬ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਰਬਾਬ ਵੱਜ ਰਹੀ ਹੈ, ਬਿਲਕੁਲ ਸ਼ਾਂਤ ਮਾਹੌਲ ਹੈ, ਜੋੜੀ ਦੀ ਰਬਾਬ ਦੀ ਆਵਾਜ਼। ਜਦੋਂ ਦੇ ਕੰਨਾਂ 'ਚ ਪਹਿਲਾਂ ਹੀ ਇਹ ਸ਼ੰਤ ਪਿਆ, ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ, ਰਾਮ ਰਾਜੇ ਮਨ ਰਾਮ ਕਸਵੱਟੀ, ਲਾਇਆ ਕੰਚਨ ਸੁਵੀਨਾ, ਗੁਰਮੁਖ ਰੰਗ ਚੁਲਿਆ ਮੇਰਾ ਮਨ ਤਨੋ ਭਿੰਨਾ। ਮਨ 'ਚੋਂ ਆਵਾਜ਼ ਆਈ ਇਸ ਪਿੰਡ 'ਚ ਸਿੱਖ ਹੋਣਗੇ, ਤਾਂ ਹੀ ਤਾਂ ਇੱਥੇ ਅੰਮ੍ਰਿਤ ਵੇਲੇ ਆਸਾਂ ਕੀ ਵਾਰ ਰਬਾਬ ਵਾਜ ਰਹੀ ਹੈ। उस वक्त क्या जाता है, जेड़े गहने बाप ने पाए सन ओ गहने ला के चूड़िया कहारा नू दे के क्या एक काम करियो डोली उथे लै जो जिथो आवाज आउंदी पई, बाकी अगे सन डोली उथे ला दिती नेड़े लै गए। मन चाह भेटा कि पैसे ते सन, तुहानू पता उहने पुराने समय धी दी डोली तोरदिआं उहदे पल्ले मिठा पांदे हुंदे सन, पुराने समय उहने जिहड़ा बाप मां ने मिठा पाया सी ना, मन चाहे सतगुरु दे चरणां च भेटा रख दिआंगे। महाराज धन गुरु हरगोबिंद साहब बैठे आ, सच्चे पातशाह सच्ची सरकार रबाबी से कीर्तन कर रहे हैं, बीबी जोड़ा सुहाग वाला पाया, पर सच एवे इन्हें तुरद्या डोली च बैठे अरदास की, मैं ता भी तो एक बिरथ है ना। मन की बड़ी वड्डी पीड़ा होंदी है जदों अंदरों गुरु नूं मानदे होइए ते लड़ मनमतियां दे लग जाए, सच्ची मुची अंदर पीड़ा सी ते बेनती है कीती सतगुरु कुछ नहीं मंगती, बस इको मंगनी है जिस घर मेरी डोली चली है कोई एहो जिहा कर्म ना कराई जिहड़ा तेरे गुरमत ते उल्ट होवे। ये चली गई जी बीबी, महाराज सच्चे पातशाह बैठे ने, इन्हें मत्था टेकिया, वो ही मिठा अगे रख दिता जी, मिठा रख के मत्था टेकिया, हजूर सच्चे पातशाह जी ने नेत्र भर के देखिया, कीर्तन होया बैठी रही। जदों समाप्ति हुई भाई बिधि चंद जी ने कहा, यह बेटी ये बच्ची हमारे सब कुछ जानते ने, इहदा सुहाग वाला जोड़ा है, यह मिठा भी रागी, इहदियां अखां च पानी है, इहदा चेहरा कुछ बोल रहा है, कोल बुलाया मत्था टेक के कहिंदी सतगुरु जी मैं तेरे सिख दी बेटी हाँ, जिहदे नाल व्याही गई हाँ वह कबरां नूं पूजदे आ, जिदे ने वह कबर पूजते ने। महाराज हस के कहने पुत्र असी रात तेरे वास्ते बैठे हाँ, असी तेरे लिए बैठे सा बेटा। शब्द क्या पुत्र तू निराश ना हो, इन्नी देर नू एदे सौरे साधा नू एदे सौरे नू पता लगा, उन्हें अपने बेटे ने भाई साधु नू उनू चिड़के क्या किथे डोली, वह कहिंदा जी वह गुरु जी कोल चली गई उत्थे संगत च, उन्हें कहा साडा गुरु नाल की वास्ता, जा लै क्या वो बच्ची महाराज चरणा कोल बैठी सी, सतगुरु बचन कर रहे सन, भाई साधु गया कहने महाराज जी दे पवित्र स्वरूप दे दीदार कीते, ते याद रखियो गुरु साहब बचन ना भी करन गुरु काल विच गुरु दे दर्शन कीतियां भी बंदे दे लिए कट्टे जांदे सन। महाराज जी दे बचन ने ना असी सारे पढ़ने, गुरु का दर्शन नेफल नहीं। महाराज गुरु हरगोबिंद साहब जी ने देखा भाई साधु ने अपनी घरवाली उस बच्ची ने जो क्या वापस महाराज जी ने ये वाल वेख के क्या नाम की कहिंदा जी साधु, पर गुरु हरगोबिंद साहब की चाल कोई चल सकता है। सच्चे पातशाह जी क्या धर्म केड़ा करदे कि वह कबरां पूजदे हो, कहिंदा जी उस वक्त कहिंदे ने उस बच्ची ने कहा महाराज जी मैनू जिस घर तोरन लगे हो उहदे च उह सिक्खी दिओ जिहड़ी मेरे बाप दे घर है। साधु नूं वेख के कहन लगे अज तो बाद धीए तेरे लेख कट दिते, तेरा घर जिहड़ा है यह सिक्खी नाल भरपूर होवेगा, तेरे पुत पोते भी बड़े वड्डे सिख होणगे। मैं आप नूं बेनती करा भाई साधु सिख बन गया, उस वक्त उन्हें सिखी धारण की घर गया, बाप ने कहा कबर नू पूजा, वो कबर तो है नहीं सी इतें जोड़ियां सन, उन्हें लत मारी कबर पट के बाहर मारी, ते महाराज जी ने कृपा की उहदे घर साल बाद बेटा होया, ते उन्हें नाम नहीं रखिया, वो धन गुरु हरगोबिंद साहब को लेके आए। महाराज जी ने बच्चे नू देख के कहा किद्दा सोहना रूप है उहदा, उहदा नाम भाई रूप चंद रखिया गया। मैं सिर्फ एक साखी जान के लिए जी मैं कि किसे धर्म की पीड़ा होवे दुख होवे, महाराज कहिंदे अपने सतगुरु नूं जाके दस। मैं पहली बेनती करा कि अरदास विच निम्रता सब तो पहला गुण है, अंदरों धुर भिज के अंदरों डिग के हम गरीब मस्कीन प्रभ तेरे हर राख राख वड वड्डा है, सची मुची अंदरों झुक के एक निर्माणता, दूजा गुरमुखो अरदास विच सिदक, सच्चा भरोसा, सच्चा विश्वास, सच्चा फेत होना अत लाजमी है, क्योंकि भरोसे तो बिना बेड़ा किनारे नहीं लग सकता। इसे करके गुरुदेव ने इन्ना भरोसा जताया, किसी कोई कोए मन निमाणी, एक तो भरोसा है ना जी, घर बाहर तेरा परवासा तू जन के है संग। ते साड़ी अरदास विच गुरमुखो असी जदो गुरुदेव तो दान मांगने हैं ना जी, साड़े बजुर्गों ने जदो अरदास दे शब्दावली दिती उन्होंने सिखी नू दान वजो मंगया है। आप सारे पढ़ दे सिखा नू सिखी दान, पहला दान है जी केस दान, फिर अकले केस नहीं, उस तो बाद रहत है। मैं एक बार कथा कर दें थी क्या सी, ये दान क्यों है, सिखी दान क्यों मंगे जी। पहला तो आ गया प्रथम सरबत खालसा जी की अरदास है जी, सरबत खालसा जी को वाहिगुरु 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 चेता वे, इत्थे दान मंगे है। गुरमुखो सच एवे, दान मंगन वाले दी अपना कोई हक नहीं, ये देन वाले दा तरस है। मैं तो कहना जदों दान मंगया जांदा है उदों झोली अड के कहा जांदा सतगुरु असी इहदे लायक नहीं, तुसीं साडी झोली च दात पा दिओ। सब तो पहला सिखां नूं सिक्खी दान, केश दान, रहत दान, विवेक दान, अगे दो दान मंगे गया, वो दान साडे फेथ नाल साडे भरोसे नाल संबंधित ने। वो दान ने विसाह दान, भरोसा दान। मेरी फिर बेनती, पहला निम्रता, दूसरा सिदक, विसाह दान, भरोसा दान। हे वाहगुरु जी मैनू विश्वास भी बख्शो, मैनू भरोसा भी बख्शो। एक बार मैं ये अर्थ करद संगत सन्मुख बेनती की सी, उंज वैसे अर्थ इको जी लगते ने, विसाह ते भरोसा। ते असी गुरु अर्जुन देव का बचन पढ़ने, सज्जन सच्चा पातशाह सिर शाह दे शाह, जिस पास बैठिया सोई है, जिस पास बैठिया सोई है सबना दा विसाओ। हुण वेखन नूं इक्को जिहे अर्थ जापदे ने, प्रयावाची लगणगे भी विसाह दान भरोसा दान। पर गुरमुख कहिंदे हुंदे सन विसाह दान दा अर्थ है कि ये है, ये बन जाए, वह है, वह है, विसाह है ना, वह है। ते भरोसा दान कला है नहीं, मेरे नाल है, होना ते नाल होना दोनों च बड़ा फर्क है जी। असी इत्थे बैठे हाँ गुरु साहब के चरणों च, ये सब नूं भरोसा नहीं भी साडा परिवारक है, भैन ने भरा ने मां बाप है ना, पर नाल ते नहीं ना, होना ते नाल होना दोनों च बड़ा फर्क है। हाँ याद नाल हो सकती है, चेता नाल हो सकता है, वो चेता शक्ति करके नाल ने, पर ये अंगीकार करना, अंगा की रखवाली करनी, ये नाल नहीं हो सकता। भरा है पर अंगीकार नहीं कर सकता, वो किते बैठा मैं किते बैठा। विसाह दान ओ है, ते भरोसा दान दा अर्थ केवल है दा अर्थ ये नहीं, ओदी गैर मौजूदगी है। भरोसा दान है घर बाहर तेरा परवासा तू जन कै है संग, तुसी अपने सेवक दे नाल। मेरी अर्ज कह पहली निम्रता अरदास ले, दूसरा सिदक भरोसा। ते गुरु अर्जन देव जी जेड़ा भरोसा जी एदो वड्डा कोई है, गुरु साहब ने तो इन्नी कृपा साडे ते इन्नी मेरामत कर दिती, गुरु ग्रंथ साहब च भंडारा भर के रख दिता। ते जेड़े आप गुरसिख पाठ करदे हो, मैं इत्थे गल कहन लगा, ये भाई साहिब सिंह बैठे आ सानी साहब, मैं कोई बटन कर रहे हैं, गुरमुखो जेड़ा सिख संथिया करके गुरु ग्रंथ साहब नाल गल्लां करन लग पिया ना, पाठ करन लग पिया, समझो तुर दरगाह तो रब ने उहदे लेख लिखे हुए। कहो नानक जिस मस्तक लेख लिखाए सो एत खजाने, जिहदे मस्तक दे लेख ने। मैं एक गल तीजी वारी कहन लगा, पिछले महीने मैं वीडियो भी शेयर की सी जी, चलो इस करके संगत दे उत्साह लई मैं रांची गया, भाई साहब नूं पता है उत्थे जिहड़े सज्जन सन जी, उह सहजधारी सन, मैनूं बख्श दिया जी, बहावलपुरीए ने, बहावलपुर जिहड़ा जिला है पाकिस्तान च, उत्थे ने। पर कोई भी बच्चा, कोई भी घर ਬਿਰਧ ਬੱਚਾ ਬਜ਼ੁਰਗ ਨੌਜਵਾਨ ਮਟਿਆਰਾਂ ਕੋਈ ਐਸਾ ਨਹੀਂ ਜਿਹਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ। ਇੱਕ ਤੁੱਕ ਬੋਲਦੇ ਸਾਂ, ਪੂਰਾ ਸ਼ਬਦ ਮੇਰੇ ਨਾਲ ਸਟੇਜ 'ਤੇ ਬੈਠਾ ਪ੍ਰਧਾਨ ਪੜ੍ਹੀ ਜਾਂਦਾ ਸੀ। ਇੱਥੇ ਜਦੋਂ ਤੁੱਕ ਬੋਲਣ ਲੱਗਦੇ ਹਾਂ ਜੀ, ਮੈਂ ਬਖਸ਼ ਦਿਆ ਜੇ ਗੁਰਬਾਣੀ ਦੀ ਤਾਂ ਮੈਂ ਕਈ ਸੁਣਿਆ ਜੀ, ਉਹ ਕਹਿੰਦੇ ਜੀ ਉੱਤੋਂ ਨਿਕਲ ਗਈ ਹੈ, ਅਤੇ ਕਹਿੰਦੇ ਜ਼ਰੂਰ ਹਾਂ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਆਪਾਂ ਕਹਿੰਦੇ ਸਾਰੇ ਪਏ। ਮੈਂ ਕੱਲ੍ਹ ਵੀ ਇੱਕ ਦਗਾ ਗਿਆ ਜੀ, ਮੈਨੂੰ ਨਹੀਂ ਗੱਲ ਚੰਗੀ ਲੱਗੀ ਜੀ, ਉਹ ਕੋਈ ਸੱਜਣ ਆਏ ਸਨ, ਮੈਂ ਨਹੀਂ, ਉਹ ਪਿੱਛੋਂ ਬੋਲ ਰਹੇ ਸਨ ਫਲਾਣਾ ਸਿੰਘ ਆ ਤੇਰੀ ਸੋਚ 'ਤੇ ਪਹਿਰਾ ਦਿਆਂਗੇ, ਠੋਕ ਕੇ ਪਹਿਰਾ ਦਿਆ। ਉਹ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਾ ਕਹੋ, ਜਿੰਨਾ ਮਰਜ਼ੀ ਵੱਡਾ ਬੰਦਾ ਹੈ, ਜੇ ਪਹਿਰਾ ਦੇਣਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੋਚ 'ਤੇ ਠੋਕ ਕੇ ਦੇਈਏ। ਬੰਦਾ ਬਦਲ ਸਕਦਾ ਹੈ, ਗੁਰੂ ਗ੍ਰੰਥ ਸਾਹਿਬ ਅਬਦਲ ਨੇ ਅਤੇ ਜੁਗੋ ਜੁਗ ਅਟਲ ਨੇ, ਇੱਥੇ ਪਹਿਰਾ ਦਈਏ ਜੇ ਦੇ ਸਕਦੇ ਹਾਂ ਤਾਂ। ਹੁਣ ਅਸੀਂ ਇੱਕ ਸ਼ਬਦ ਪੜ੍ਹਨੇ ਹਾਂ ਮਹਾਰਾਜ ਜੀ ਦਾ, ਇਦੋਂ ਵੱਡਾ ਸਿੱਧ ਕੋਈ ਹੈ? ਦੁਸ਼ਮਣ ਚੜ ਕੇ ਆ ਰਿਹਾ, ਅਰਦਾਸ ਕਿੰਨੀ ਤਾਕਤ ਹੈ, ਦੁਸ਼ਮਣ ਚੜ ਕੇ ਆ ਰਿਹਾ ਹੈ, ਅਤੇ ਇਹ ਵੀ ਪਤਾ ਵੀ ਬੰਦਾ ਬੜਾ ਖਤਰਨਾਕ ਹੈ, ਬੜਾ ਖੁੰਕਾਰ ਹੈ, ਬੜਾ ਭ੍ਰਿਸ਼ਟ ਬੰਦਾ ਹੈ, ਅਤੇ ਕੋਲ ਬੈਠੇ ਸਿੱਖ ਇਹ ਮਹਾਰਾਜ ਜੀ ਖੇਡ ਵਰਤਾ ਰਹੇ ਆ, ਇਹਦਾ ਮਤਲਬ ਕੋਲ ਬੈਠੇ ਸਲਾਹ ਦੇ ਰਿਹਾ ਸੁਲੀ ਬਾਰੇ ਕਿ ਮਹਾਰਾਜ ਜੀ ਚਿੱਠੀ ਪਾ ਲਓ, ਮਹਾਰਾਜ ਜੀ ਦੋ ਆਦਮੀ ਭੇਜ ਦਿਓ। ਗੁਰੂ ਸਾਹਿਬ ਕਹਿੰਦੇ ਨਾ ਪੱਤਰਕਾਰ ਨਾ ਆਦਮੀ। ਅੱਗੋਂ ਪੁੱਛਦੇ ਨੇ ਕੀ ਉਪਾਅ ਕੀਤਾ ਏਡਾ ਵੱਡਾ ਵਿਸ਼ਵਾਸ? ਕਹਿਣ ਲੱਗੇ ਤੁਹਾਨੂੰ ਸੁਲੀ ਦਿਸਦਾ, ਮੈਨੂੰ ਕਰਤਾਰ ਦਿਸਦਾ, ਮੈਂ ਤਾਂ ਆਪਣੇ ਰੱਬ ਅੱਗੇ ਅਰਦਾਸ ਕੀਤੀ ਹੈ। ਪਰ ਇਹ ਵੀ ਨਹੀਂ ਕਿ ਉਹਦੀ ਮੌਤ ਹੋ ਜਾਏ। ਪ੍ਰਥਮ ਹੈ ਮਤਾ ਜੇ ਪੱਤਰੀ ਚਲਾਵੂ, ਇਹ ਸਿੱਧ ਕੇ ਜੀ। ਦੁਤੀਆ ਮਤਾ ਦੋ ਮਾਨਕ ਪਹੁੰਚਾਵੂ, ਤ੍ਰਿਤੀਆ ਮਤਾ ਕਿਚ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੁਹੀਂ ਧਿਆਇਆ। ਸਿਆਣਪ ਛੱਡ ਦਿੱਤੀ ਜੀ, ਸਭ ਕੁਝ ਛੱਡ ਦਿੱਤਾ, ਤੈਨੂੰ ਧਿਆਇਆ ਹੈ। ਮੇਰੀ ਬੇਨਤੀ ਹੈ, ਸਿਦਕ ਬੜੀ ਵੱਡੀ ਚੀਜ਼ ਹੈ। ਸੱਚੇ ਪਾਤਸ਼ਾਹ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਆ, ਕਹਿੰਦੇ ਪਹਿਲੀ ਗੱਲ ਅਰਦਾਸ ਲਈ ਨਿਰਮਾਣਤਾ, ਦੂਸਰੀ ਜੀ ਅਰਦਾਸ ਲਈ ਸਿਦਕ, ਤੀਸਰੀ ਸਭ ਤੋਂ ਵੱਡੀ ਭੇਟਾ ਹੈ ਅਰਦਾਸ ਉਹਦੀ ਸੁਣੀ ਜਾਂਦੀ ਜਿਹੜਾ ਆਤਮ ਸਮਰਪਣ ਕਰਦਾ ਹੈ। ਆਤਮ ਸਮਰਪਣ ਆਪਣੇ ਆਪ ਨੂੰ, ਸਰੈਂਡਰ ਸ਼ਬਦ ਵਰਤਨੇ ਆ ਜੀ, ਬਾਹਾਂ ਖੜੀਆਂ ਕਰ ਲੈਣੀਆਂ, ਆਪਣੇ ਆਪ ਨੂੰ ਜਿਹਨੇ ਭੇਟ ਕਰ ਦਿੱਤਾ। ਇਸੇ ਕਰਕੇ ਆਪ ਗੁਰਮੁਖ ਜਦੋਂ ਭਾਈ ਸਾਹਿਬ ਪੜ੍ਹ ਰਹੇ ਸਨ, ਆਹ ਹੈ ਆਤਮ ਸਮਰਪਣ, ਛੋੜ ਸਿਆਣਪ ਸਗਲ। ਜੇ ਆਪਣੀ ਸਿਆਣਪ ਵੀ ਕੋਲ ਰੱਖੀ, ਆਤਮ ਸਮਰਪਣ ਨਹੀਂ ਹੋਇਆ, ਮੈਂ ਕੁਝ ਆਪਣੇ ਕੋਲ ਬਚਾ ਕੇ ਰੱਖ ਲਏ, ਸਭ ਕੁਝ ਸਮਰਪਿਤ ਕਰ ਦਿੱਤਾ। ਛੋੜ ਸਿਆਣਪ ਸਗਲ ਮਨ ਤਨ ਅਰਪ ਧਰ, ਆਪਣਾ ਤਨ ਮਨ, ਇਹਨੂੰ ਕਹਿ ਲਓ ਰੋਜ਼ ਅਰਦਾਸ ਕਹਿੰਦੇ ਆ, ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਓ ਪਿੰਡ ਹਾਂ ਜੀਓ ਪਿੰਡ ਸਭ ਤੇਰੀ ਰਾਸ। ਆਹ ਆਤਮ ਸਮਰਪਣ, ਨਾ ਮੇਰਾ ਤਨ ਨਾ ਮੇਰਾ ਮਨ, ਮੇਰਾ ਕੁਛ ਵੀ ਨਹੀਂ, ਮੈਂ ਸਿਰਫ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ, ਆਪਣੇ ਆਪ ਨੂੰ ਭੇਟਾ ਕਰ ਦਿੱਤਾ। ਅਰਦਾਸ ਲਈ ਸਿਦਕ, ਅਰਦਾਸ ਲਈ ਨਿਮਰਤਾ, ਅਰਦਾਸ ਲਈ ਆਤਮ ਸਮਰਪਣ, ਇੰਨਾ ਵੱਡਾ ਆਤਮ ਸਮਰਪਣ ਆਪਣੇ ਆਪ ਨੇ ਗੁਰੂ ਦੇ ਚਰਨਾਂ 'ਚ ਵੇਚ ਦਿੱਤਾ। ਮੇਰੀ ਬੇਨਤੀ, ਜਦੋਂ ਐਸਾ ਆਤਮ ਸਮਰਪਣ ਹੁੰਦਾ, ਸਿਆਣਪ ਨਹੀਂ ਛੱਡੀ ਜਾਂਦੀ ਜੀ, ਜ਼ਬਾਨ ਅਰਦਾਸ ਕਰਦੀ, ਅੰਦਰ ਚਲਾਕੀ ਵਰਦੀ, ਬਈ ਆਹ ਵੀ ਹੋ ਸਕਦਾ, ਆਹ ਵੀ ਹੋ ਸਕਦਾ, ਆਹ ਵੀ ਹੋ ਸਕਦਾ, ਨਹੀਂ ਪਿਆਰੇ ਜਦੋਂ ਅਰਦਾਸ ਕਰਦੀ ਹੈ ਤਾਂ ਮੈਂ ਆ ਚਾਰ ਤੁਕਾਂ ਅਰਦਾਸ ਵਾਸਤੇ, ਬਾਹ ਕਮਾਲ ਨੇ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੋ ਪਾਏ। ਏਡਾ ਵੱਡਾ ਦੁੱਖ ਹੈ ਨਾ ਜੀ, ਕੀ ਬਿਰਥਾ, ਕੋਈ ਉਪਾਅ ਨਹੀਂ, ਤਾਕਤ ਚਲੀ ਗਈ, ਬਹੁ ਇਰਥ ਚਲੋ ਭਾਵੇਂ ਸੰਪਰਦਾਇ। ਗੁਰਮੁਖ ਚਿੱਠੀ ਦੇ ਰੂਪ 'ਚ ਕਰਦੇ ਸਨ ਪੁਰਾਣੇ ਗ੍ਰੰਥਾਂ 'ਚ, ਇਸ ਤਰ੍ਹਾਂ ਹੀ ਪੱਤਰਕਾਵਾਂ ਆਈਆਂ। ਪਰ ਮੈਂ ਕਹਿੰਦਾ ਜਿਹਦੇ ਇਹ ਅਰਥ ਕਰੀਏ, ਹਰ ਤਰ੍ਹਾਂ ਦਾ ਬਲ, ਪੈਸੇ ਦਾ ਬਲ, ਸਰੀਰ ਦਾ ਬਲ, ਕੋਈ ਬਲ ਨਹੀਂ ਰਿਹਾ, ਅਤੇ ਦੁਨੀਆਂ ਕੋਲ ਜਾਂਦੇ ਹਾਂ, ਹਰ ਬੰਦੇ ਨੇ ਬੂਹਾ ਬੰਦ ਕਰ ਦਿੱਤਾ, ਨਹੀਂ ਤੂੰ ਨਹੀਂ ਬਚ ਸਕਦਾ, ਤੇਰਾ ਖਤਮ, ਤੂੰ ਖਤਮ ਕਿਸੇ ਪੱਖੋਂ ਵੀ। ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 350 ਸਾਲਾ ਆਉਣਾ ਜੀ ਨਵੰਬਰ ਵਿੱਚ, ਮਨਾਉਣਾ ਸਭ ਨੇ ਵੀ ਜੀ, ਲੰਗਰ ਵੀ ਲੱਗਣਗੇ, ਨਗਰ ਕੀਰਤਨ ਵੀ ਹੋਣਗੇ, ਕੀਰਤਨ ਦਰਬਾਰ ਵੀ ਹੋਣਗੇ, ਬੜੀ ਚੰਗੀ ਗੱਲ, ਮੈਂ ਬਿਲਕੁਲ ਨਹੀਂ ਕਹਾਂ ਮਾੜੀ ਨਹੀਂ, ਕਿੰਨਾ ਚੰਗਾ ਹੋਵੇ ਆਪਾਂ ਉਹਨਾਂ ਦਿਨਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਖੁਦ ਬਾਣੀ ਪੜ੍ਹਿਆ ਕਰੀਏ। 59 ਸ਼ਬਦ ਨੇ, 57 ਹਜ਼ੂਰ ਦੇ ਸ਼ਲੋਕ ਨੇ, ਦੋਨੋਂ ਇਕੱਠੇ ਪੜ੍ਹ ਲਓ ਅਤੇ ਸਵਾ ਘੰਟੇ, ਡੇਢ ਘੰਟੇ 'ਚ, ਸਵਾ ਘੰਟੇ 'ਚ ਹੋ ਜਾਂਦਾ ਪਾਠ ਜੀ ਮਹਾਰਾਜ ਜੀ ਦੇ ਉਹਨਾਂ ਬਚਨਾਂ ਦਾ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ, ਬਲ ਛੁਟਕਿਓ ਬੰਧਨ ਪਰੇ कछु ना होत उपाय, ए अरदास कहो नानक अब ओट हर गजू हो सहाय। महाराज कहते बल होवा जी की बिरथा होए सो गुर पै अरदास कर। इच ताकत है, बल होवा बंधन छुटे, सब किछ होत उपाय, नानक सब की तुमरे हाथ में तुम्हें होत साए। वाहगुरु जी तुहाडे हाथ भी सब कुछ है। इस करके जिहड़ी अरदास अज भाई साहब शब्द पढ़िया, जी की बिरथा होए अपनी जिंद दा दुख बंदियां नूं ना दस, इन्हां ने नहीं सुनना। हाँ कोई टावा टावा होएगा जिहड़ा गुरमुख दर्द वंडाएगा, नहीं तो लून लैके तुरे फिरदे आ। जी की बिरथा होए सो गुर पै अरदास कर, अपने गुरु जी नूं दस। वेखो बंदे नूं दसो दे उहदे फिर भी गल निकल ही जांदी। जिन्ना मर्जी कलोज होवे बंदा, राजदार होवे, उहनूं दसो, बंदा दूजे नाल गल कर ही देंदा, तैनूं पता लगे फलाने बंदे चाह वापर गई। फिर सतगुरु नूं दसो, सारिआं दी सुन लैंदे ने, किसे दूजे नूं दसदी कोई नहीं, सब दा दुख सुन लैंदे। जी की बिरथा होए सो गुर पै अरदास कर, पर एक काम कर, अपनी चलाकी ना लैके आवीं अरदास विच, चतराई नहीं वरतनी। छोड़ सियाणप सगल, जिन्नियां सियाणपां ने अपनी नौरी दा भोग पा बार, जो कोई तू सिखे, मन तन अर्प तर, अपना मन ते अपना तन समर्पण कर दे। इन्नियां कोई बेनतियां स्वीकार करियो संगत जी, आप जी का बहुत धन्यवाद। वैसे मैं कुछ होर सोच के आया से भी संगत का जोर लगे काफ़ी होले महल का, तो शरीर पाइंदा सी आउणगे, पर तुसी आए हो, तुसी असीस दिती है। कल तो आप भगत कबीर साहब के श्लोक उन्हां दी विचार मैं अगले मंगलवार तक आप जी दे चरणा च हाजर हाँ। तुसी बहुत असीसा देंदे हो, हर साल बख्श दे असीसा, आप जी का बहुत बहुत धन्यवाद, प्रबंधक वीरां दा धन्यवाद। वेखो जिहड़ी चंगा गुण होवे उस उहदा जिक्र करना चाहीदा। मैं जदों भी आउणा भावें दो दिन चार दिन पाँच दिन पहला दसा, प्रबंधक वीर प्रोग्राम बना देंदे। तुहाडा बहुत बहुत धन्यवाद, थोड़ा नाम जा